दंडवत बंदन अनेक बार सर्व कला समरथ डोलन तेरा को प्रभु नानक दे कर हथ ज्ञान अंजन गुर दिया ज्ञान अंधेर विनाश हर कृपा ते संत भेटिया नानक मन परगास जाही कुल ते प्रगट होए ताही कुल को नाम पुन द्वादश गुरिंड को मेरी है परम सत्कार योग सतगुरु जी दे पावन पवित्र दरबार विच बैठी हुई सात संगत जीओ अपनियां मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पाच सतगुरु तेग बहादुर सच्चे पातशाह जी का पावन पवित्र इतिहास साहब जी लड़ीबद्ध श्रवण कर रहे से कल पिछले अध्याय की समाप्ति हुई सी अज एक नवे अध्याय का प्रारंभ ग्रंथाकार भाई संतोख सिंह जी एक दोहरे दे नाल करदे ने मैं अज दे कथा नूं इत्थों ही प्रारंभ करदा अटल निठुर संदेह बिन कहे वाक निरतार सुन गुर ते उमर आवसो को प्यो दुष्ट गवार ग्रंथाकार भाई संतोख सिंह जी लिखते ने अटल बगैर ही किसी संदेह तो सतगुरु सच्चे पातशाह जी ने जेड़े बचन किते ने उन्होंने सुन के जड़ा उमराव सी जड़ा बड़ा दुष्ट सी वह बहुत ही ज्यादा गुस्से होया क्रोध दे विच आया संग मुलाने बैन बखाने कहियो शाह को नाहिन माने एक मुलाना ते एक उमराव दोवें ही सतगुरु तेग बहादुर जी नूं समझाउण दे वास्ते आए सन मुलाने नूं ओ जड़ा उमराव है वह कहिंदा है कहियो शाह को नाहिन माने इस तेग बहादुर ने बादशाह दी आखी हुई गल नूं नहीं मनना लोह पिंजरे मैं पी पायो नहीं त्रास कुछ मन मैं लियायो इत्थों तक कि इस हिंदुआं दे गुरु तेग बहादुर नूं लोहे दे पिंजरे दे विच वी बंद कीता गया है पर इस दे मन दे विच अजे तक वी किसे किस्म दा कोई भय नहीं है कोई डर नहीं अनक पांत की पाए सजाए कर जबरी ते ले हो मनाए पाव के अनेकां तरीकियां दियां सजावां दे के ते जबरदस्ती पावे इन्हां नूं मनाया जावे इस तरह कहण सुन दे नाल इन्हां ने गल नूं प्रवान नहीं करना समझायो किम समझै नाही आवण जान निफलिन पाही उमराव मुलाने नूं कहिंदा समझाओ किम समझै नाही पावे असीं किसे भी प्रकार दे नाल इनू समझाइए पर साढ़े कहने दे उते तेग बहादुर ने समझना नहीं है साडा इत्थे आना ते जाना बेकार दे विच पाने मुलाना छुटे न कोई लखियत प्राण हानिन होई उमराव दियां गल्लां नूं सुन के फिर अगों मुलाना कहिंदा कि इस जगह तो कैद दे विचों कोई किसी भी तरीके दे नाल छुट नहीं सकता मैनू लगता है कि अपने प्राणा तो हाथ धो तो बैठेगा भाव के बादशाह मरवा देगा उत हजरत को हठ नहीं टरे इत एक सम ही हठ को तरे मुलाना कहिंदा कि दोवें ही तरह ਬੜੀ ਜਿੱਦ ਨੂੰ ਧਾਰਨ ਕਰਦੀਆਂ ਨੇ। ਇੱਕ ਪਾਸੇ ਬਾਦਸ਼ਾਹ ਔਰੰਗਜ਼ੇਬ ਬੜਾ ਹਠੀ ਹੈ ਅਤੇ ਦੂਸਰੇ ਪਾਸੇ ਇਹ ਜੋ ਤੇਗ ਬਹਾਦਰ ਹੈ ਇਹ ਵੀ ਹੱਠ ਨੂੰ ਧਾਰਨ ਕਰਕੇ ਬੈਠਾ ਹੈ, ਇਹ ਵੀ ਗੱਲ ਮੰਨਦਾ ਨੇ। ਦੋਨੋਂ ਕਹਿ ਗਮਣੇ ਟਿਗ ਸ਼ਾਹੂ, ਸਕਲ ਪ੍ਰਸੰਗ ਪਣਿਓ ਤਿਸ ਪਾਹੂ। ਕਵੀ ਜੀ ਲਿਖਦੇ ਨੇ ਕਿ ਦੋਵੇਂ ਇਸ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਫਿਰ ਉੱਥੋਂ ਚਲੇ ਗਏ ਨੇ ਅਤੇ ਜਾ ਕੇ ਸਾਰਾ ਜਿਹੜਾ ਪ੍ਰਸੰਗ ਸੀ ਉਹ ਬਾਦਸ਼ਾਹ ਨੂੰ ਸੁਣਾਇਆ। ਕਿਉਂ ਹੂੰ ਨਹੀਂ ਮਾਨੈ ਕੁਛ ਕਹਿਓ, ਕੈਦ ਕਸ਼ਟ ਤੇ ਤ੍ਰਾਸ ਨਾ ਲਹਿਓ। ਕਹਿੰਦੇ ਨੇ ਹੇ ਬਾਦਸ਼ਾਹ ਸਲਾਮਤ, ਕਿਸੇ ਵੀ ਤਰੀਕੇ ਦੇ ਨਾਲ ਤੇਗ ਬਹਾਦਰ ਕੋਈ ਵੀ ਗੱਲ ਨਹੀਂ ਮੰਨਦਾ, ਭਾਵੇਂ ਕਿ ਉਸ ਨੂੰ ਕੈਦ ਦੇ ਵਿੱਚ ਰੱਖਿਆ ਹੋਇਆ ਪਰ ਉਹ ਕੈਦ ਦੇ ਦੁੱਖ ਨੂੰ ਨਹੀਂ ਮੰਨਦਾ, ਫਿਰ ਰਤਾ ਵੀ ਉਸਦੇ ਮਨ ਦੇ ਵਿੱਚ ਕਿਸੇ ਦਾ ਕੋਈ ਡਰ ਨਹੀਂ। ਮੁਦਤ ਮਨੇ ਦ ਬਦਨ ਜਿਨ ਕੇਰਾ, ਹਮ ਸਮਝਾਏ ਰਹੇ ਬਹੁ ਤੇਰਾ। ਕਹਿੰਦੇ ਨੇ ਕਿ ਉਹਨਾਂ ਦਾ ਜਿਹੜਾ ਮੁਖੜਾ ਹੈ ਉਹ ਇੰਦ ਮਣੀ ਦੀ ਤਰ੍ਹਾਂ ਬੜਾ ਖੁਸ਼ ਹੈ, ਖਿੜਿਆ ਰਹਿੰਦਾ ਹੈ ਹਮੇਸ਼ਾ। ਉਹਨਾਂ ਦਾ ਚਿਹਰਾ ਕਮਲ ਦੇ ਫੁੱਲ ਦੀ ਤਰ੍ਹਾਂ, ਅਸੀਂ ਬਹੁਤ ਸਮਝਾਇਆ ਸਾਡੀ ਗੱਲ ਨੂੰ ਉਹ ਸਮਝਿਆ ਨਹੀਂ, ਭਾਵ ਕਿ ਸਾਡੀ ਆਖੀ ਹੋਈ ਗੱਲ ਨੂੰ ਪ੍ਰਵਾਨ ਨਹੀਂ ਕੀਤਾ। ਸੁਣ ਬੋਲਿਓ ਮੂਰਖ ਚਵਗੱਤਾ, ਜੇ ਅਸ ਧਰਮ ਵਿਖੈ ਦਿੜ ਰਤਾ। ਸੁਣ ਕੇ ਉਹਨਾਂ ਦੋਵਾਂ ਦੀਆਂ ਗੱਲਾਂ ਨੂੰ ਫਿਰ ਜਿਹੜਾ ਮੂਰਖ ਔਰੰਗਜ਼ੇਬ ਬਾਦਸ਼ਾਹ ਹੈ ਉਹ ਬੋਲਿਆ, ਕਹਿੰਦਾ ਕਿ ਜੇ ਇਸ ਤਰੀਕੇ ਦੇ ਨਾਲ ਦ੍ਰਿੜਤਾ ਦੇ ਨਾਲ ਉਸਨੇ ਧਰਮ ਨੂੰ ਧਾਰਨ ਕੀਤਾ ਹੋਇਆ। ਤੇਗ ਬਹਾਦਰ ਨਾਮ ਧਰਾਇਓ, ਕੌਣ ਮਾਇਨਾ ਯਾ ਮੈਂ ਪਾਇਓ। ਕਹਿੰਦਾ ਕਿ ਤੇਗ ਬਹਾਦਰ ਆਪਣਾ ਨਾਮ ਉਸ ਗੁਰੂ ਨੇ ਰਖਵਾਇਆ ਹੋਇਆ, ਕੌਣ ਮਾਇਨਾ ਯਾ ਮੈਂ ਪਾਇਓ, ਭਾਵ ਕਿ ਕੀ ਅਰਥ ਹੈ ਇਸ ਨਾਮ ਰੱਖਣ ਦੇ ਵਿੱਚ ਕਿ ਆਪਣਾ ਨਾਮ ਤੇਗ ਬਹਾਦਰ ਰੱਖੇ। ਹਿੰਦਣ ਕੇ ਗੁਰ ਪੂਜ ਕਹਾਵੋ, ਨਾਮ ਬੇਅਰਥ ਨਹੀਂ ਰੱਖਵਾਵੋ। ਕਹਿੰਦਾ ਉਸ ਨੂੰ ਜਾ ਕੇ ਆਖੋ ਹਿੰਦਣ ਕੇ ਗੁਰ ਪੂਜ ਕਹਾਵੋ, ਭਾਵ ਕਿ ਹਿੰਦੂਆਂ ਦੇ ਪੂਜਣ ਯੋਗ ਆਪਣੇ ਆਪ ਨੂੰ ਗੁਰੂ ਕਹਾਉਂਦੇ ਹੋ, ਨਾਮ ਵਿਅਰਥ ਨਹੀਂ ਰਖਵਾਵੋ, ਪਰ ਇਹ ਜਿਹੜਾ ਵਿਅਰਥ ਨਾਮ ਹੈ ਇਹ ਤੁਹਾਨੂੰ ਰੱਖਣਾ ਨਹੀਂ ਚਾਹੀਦਾ। ਸੋ ਬਹਾਦਰੀ ਕਿਮ ਹਮ ਜਾਣੈ, ਤੇਗ ਬਹਾਦਰ ਜਗਤ ਬਖਾਨੈ। ਕਹਿੰਦਾ ਹੈ ਬਾਦਸ਼ਾਹ ਔਰੰਗਜ਼ੇਬ ਕਿ ਕਾਹਦੀ ਇਸ ਗੱਲ ਦੇ ਵਿੱਚ ਅਸੀਂ ਬਹਾਦਰੀ ਨੂੰ ਜਾਣੀਏ ਜਿਸ ਕਰਕੇ ਤੇਗ ਬਹਾਦਰ ਦੁਨੀਆਂ ਦੇ ਵਿੱਚ ਆਖਿਆ ਜਾਂਦਾ। ਬੂਜੋ ਜਾਏ ਬਤਾਵੈ ਸੋਏ, ਨਾ ਹੈ ਤਾਂ ਬੜ ਸਜਾਏ ਅਬ ਹੋਏ। ਬਾਦਸ਼ਾਹ ਉਹਨਾਂ ਦੋਵਾਂ ਨੂੰ ਕਹਿੰਦਾ ਕਿ ਜਾਓ ਉਸ ਨੂੰ ਜਾ ਕੇ ਪੁੱਛੋ ਕਿ ਤੇਰੇ ਨਾਮ ਦਾ ਮਤਲਬ ਕੀ ਹੈ, ਇਹਦਾ ਮਾਇਨਾ ਕੀ ਹੈ ਜਿਹੜਾ ਤੂੰ ਆਪਣਾ ਨਾਮ ਤੇਗ ਬਹਾਦਰ ਰਖਾਇਆ ਹੋਇਆ, ਜੇਕਰ ਨਾ ਦੱਸੇਗਾ ਤਾਂ ਫਿਰ ਵੱਡੀ ਸਜ਼ਾ ਦਿੱਤੀ ਜਾਏਗੀ। ਬਹੁਰ ਪਠੇ ਦੋਨੋਂ ਚੱਲ ਆਏ, ਨਾਮ ਮਾਇਨਾ ਦੇਹੋ ਬਤਾਏ। ਬਾਦਸ਼ਾਹ ਦੇ ਹੁਕਮ ਨੂੰ ਮੰਨ ਕੇ ਉਹ ਮੌਲਾਣਾ ਅਤੇ ਉਮਰਾਵ ਦੋਵੇਂ ਦੁਬਾਰਾ ਸਤਿਗੁਰਾਂ ਦੇ ਕੋਲ ਪਹੁੰਚੇ ਨੇ। ਆਣ ਕੇ ਕਹਿੰਦੇ ਨੇ ਨਾਮ ਮਾਇਨਾ ਦੇਹੋ ਬਤਾਏ ਕਿ ਤੁਹਾਡੇ ਨਾਮ ਦਾ ਮਤਲਬ ਕੀ ਹੈ, ਇਹਦਾ ਅਰਥ ਕੀ ਹੈ ਉਹ ਸਾਨੂੰ ਦੱਸੋ। ਰਾਖਿਓ ਕੌਣ ਹੇਤ ਕਰ ਨਾਮੂ, ਬੂਜਤ ਸ਼ਾਹ ਪਾਇਓ ਰਿਸ ਤਾਮੂ। ਕਹਿੰਦੇ ਨੇ ਕਿ ਆਪਣਾ ਨਾਮ ਤੇਗ ਬਹਾਦਰ ਕਿਉਂ ਕਰਕੇ ਰਖਾਇਆ ਹੋਇਆ। ਬਾਦਸ਼ਾਹ ਨੇ ਗੁੱਸੇ ਦੇ ਨਾਲ ਇਹ ਗੱਲ ਦੀ ਪੁੱਛ ਪੜਤਾਲ ਕਰਨੀ ਚਾਹੀਏ। ਸੁਣ ਸਤਿਗੁਰ ਬੋਲੇ ਮਤ ਧੀਰ, ਨਾਮ ਰੂਪ ਇਹ ਧਰਮ ਸਰੀਰ। ਜਦੋਂ ਉਹਨਾਂ ਨੇ ਇਸ ਤਰ੍ਹਾਂ ਦਾ ਸਵਾਲ ਕੀਤਾ ਫਿਰ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਜਿਹੜੇ ਸ੍ਰੇਸ਼ਟ ਬੁੱਧੀ ਦੇ ਮਾਲਕ ਨੇ ਅਤੇ ਜਿਹੜੇ ਸਤਿਗੁਰੂ ਜੀ ਬਹੁਤ ਹੀ ਜ਼ਿਆਦਾ ਧੀਰਜ ਵਾਲੇ ਨੇ ਉਹ ਬੋਲੇ ਨੇ ਨਾਮ ਰੂਪ ਇਹ ਧਰਮ ਸਰੀਰ। ਸਤਿਗੁਰੂ ਜੀ ਕਹਿੰਦੇ ਨੇ ਕਿ ਨਾਮ ਅਤੇ ਰੂਪ ਇਹ ਸਰੀਰ ਦਾ ਧਰਮ ਨੇ। ਇਸ ਮੈਂ ਕਾਰਨ ਰਾਖਿਓ ਜੋਏ, ਨਿਰਨੈ ਕਰ ਪਾਖੈ ਸੁਣ ਸੋਏ। ਇਹਦਾ ਕਾਰਨ ਕੀ ਹੈ, ਕਿਹੜੇ ਕਾਰਨ ਦੇ ਕਰਕੇ ਇਹ ਨਾਮ ਰੱਖਿਆ ਗਿਆ ਹੈ, ਨਿਰਣਾ ਕਰਕੇ ਸਤਿਗੁਰੂ ਜੀ ਕਹਿੰਦੇ ਨੇ, ਅਸੀਂ ਸੁਣਾਉਂਦੇ ਹਾਂ ਤੇ ਤੁਸੀਂ ਸੁਣੋ। ਤੇਗ ਪੁਲਾਦੀ ਆਦ ਹਲੱਬੀ ਜਾਤ ਅਨੇਕਣ ਕੇਰ ਜੁਨਬੀ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਤੇਗ ਦਾ ਮਤਲਬ ਹੁੰਦਾ ਹੈ ਤਲਵਾਰ, ਤੇ ਤਲਵਾਰ ਫੁਲਾਦੀ ਲੋਹੇ ਦੀ ਹਲਬ ਦੀ, ਹਲਬ ਸ਼ਹਿਰ ਜੋ ਟਰਕੀ ਦੇ ਵਿੱਚ ਹੈ ਉਸ ਜਗ੍ਹਾ ਦਾ ਨਾਮ ਹੈ। ਉੱਥੋਂ ਦੀਆਂ ਬਣੀਆਂ ਹੋਈਆਂ ਤਲਵਾਰਾਂ ਬਹੁਤ ਮਸ਼ਹੂਰ ਹੁੰਦੀਆਂ ਸਨ। ਸਤਿਗੁਰੂ ਜੀ ਕਹਿੰਦੇ ਨੇ ਕਿ ਤੇਗ ਨਾਮ ਹੈ ਤਲਵਾਰ ਦਾ, ਤੇ ਤਲਵਾਰ ਵੀ ਉਹ ਹੋਵੇ ਜਿਹੜੀ ਕਿ ਹਲਬ ਦੀ ਬਣੀ ਹੋਵੇ। ਜਾਤ ਅਨੇਕਣ ਕੇਰ ਜੁਨਬੀ, ਜਨਬ ਸ਼ਹਿਰ ਦੀ ਤਲਵਾਰ ਵੀ ਬੜੀ ਮਸ਼ਹੂਰ ਹੈ। ਕਹਿਣ ਤੋਂ ਭਾਵ ਹੈ ਕਿ ਜਾਂ ਹਲਬ ਦੀ ਤੇ ਜਾਂ ਫਿਰ ਇਹ ਜਨਬ ਦੀ, ਦੋਵਾਂ ਜਗ੍ਹਾ ਦੀ ਵਧੀਆ ਤਲਵਾਰ ਵਧੀਆ ਕਿਸਮ ਦੀ ਬਣੀ ਹੋਵੇ। ਕੈਸੀ ਤੀਖਣ ਹੋਏ ਬਣਾਈ ਅਤ ਸੂਖਮ ਤਾਰਾ ਸੁਧਰਾਈ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਤਲਵਾਰ ਭਾਵੇਂ ਕਿਸ ਤਰ੍ਹਾਂ ਦੀ ਵੀ ਪੱਕੀ ਤੇ ਤਿੱਖੀ ਬਣਾਈ ਹੋਵੇ, ਜਿਹਦੀ ਧਾਰਾ ਬਹੁਤ ਹੀ ਜ਼ਿਆਦਾ ਤਿੱਖੀ ਕਰਕੇ ਸੋਧੀ ਹੋਵੇ। ਅਗਰ ਤਾਹੇ ਕੇ ਕਾਗਦ ਧਰਕੇ ਕਾਚੇ ਧਾਗੇ ਸੋ ਬੰਦ ਕਰਕੇ। ਐਸੀ ਤਿੱਖੀ ਤਲਵਾਰ ਦੇ ਅੱਗੇ ਕਾਗਜ਼ ਨੂੰ ਪਹਿਲਾਂ ਲਪੇਟਿਆ ਜਾਵੇ ਤੇ ਫਿਰ ਕੱਚੀ ਤੰਦ ਦੇ ਨਾਲ ਉਸ ਕਾਗਜ਼ ਨੂੰ ਬੰਨਿਆ ਜਾਵੇ। ਹੋਏ ਸਭ ਦੇਕ ਬੜ ਬਲਵਾਰਾ ਹਮਰੇ ਤਨ ਪਰ ਕਰੇ ਪਰ ਹਾਰਾ। ਤੇ ਫਿਰ ਤਲਵਾਰ ਨੂੰ ਚਲਾਉਣ ਵਾਲਾ ਜਿਹੜਾ ਹੈ ਉਹ ਬਹੁਤ ਹੀ ਜ਼ਿਆਦਾ ਤਲਵਾਰ ਵਿੱਦਿਆ ਨੂੰ ਜਾਣਨ ਵਾਲਾ ਹੋਵੇ ਤੇ ਫਿਰ ਸਾਡੇ ਸਰੀਰ ਦੇ ਉੱਤੇ ਐਸੇ ਤਿੱਖੀ ਤਲਵਾਰ ਦਾ ਉਹ ਪ੍ਰਹਾਰ ਕਰੇ। ਅਪਰ ਬਾਰਤਾ ਕਹੀਏ ਕਾਂਤੇ ਕਾਗਦ ਪੀ ਨਾ ਸਕੈ ਛਿਦ ਤਾਂਤੇ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਇਸ ਤਰੀਕੇ ਦੇ ਨਾਲ ਜੇਕਰ ਉਹ ਵਾਰ ਕਰਨ ਵਾਲਾ ਸਾਡੇ ਉੱਤੇ ਤਲਵਾਰ ਦਾ ਵਾਰ ਕਰੇ, ਸਾਡੇ ਸਰੀਰ ਨੂੰ ਤੇ ਉਸਨੇ ਨੁਕਸਾਨ ਕੀ ਪਹੁੰਚਾਉਣਾ ਹੈ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਕੱਚੀ ਤੰਦ ਦੇ ਨਾਲ ਵੱਜਾ ਹੋਇਆ ਜਿਹੜਾ ਤਲਵਾਰ ਦੇ ਉੱਤੇ ਕਾਗਜ਼ ਹੋਵੇਗਾ ਉਹ ਵੀ ਕੱਟਿਆ ਨਹੀਂ ਜਾਏਗਾ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਇਹ ਮੇਰੇ ਨਾਮ ਦਾ ਮਤਲਬ ਹੈ ਕਿ ਤੇਗ ਤਲਵਾਰ ਮੇਰੇ 'ਤੇ ਬਹਾਦਰ ਨਹੀਂ ਹੈ, ਮੈਂ ਤੇਗ ਦੇ ਉੱਤੇ ਬਹਾਦਰ ਹਾਂ, ਭਾਵ ਕਿ ਤਲਵਾਰ ਮੈਨੂੰ ਕੱਟ ਨਹੀਂ ਸਕਦੀ, ਵੱਢ ਨਹੀਂ ਸਕਦੀ। ਇਹ ਅਜਮਤ ਹੈ ਨਾਮ ਹਮਾਰੇ ਕਹਿ ਜੇ ਹੋਏ ਨਾ ਪ੍ਰਤੀਤ ਤੁਮਾਰੇ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਸਾਡੇ ਤੇਗ ਬਹਾਦਰ ਨਾਮ ਦੇ ਵਿੱਚ ਇਹੀ ਕਰਾਮਾਤ ਹੈ ਕਿ ਕੋਈ ਵੀ ਦੁਨੀਆ ਦੀ ਤਲਵਾਰ ਸਾਨੂੰ ਕੱਟ ਨਹੀਂ ਸਕਦੀ। ਕਹਿ ਜੇ ਹੋਏ ਨਾ ਪ੍ਰਤੀਤ ਤੁਮਾਰੇ, ਪਰ ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਜੇਕਰ ਤੁਹਾਨੂੰ ਮੇਰੀ ਆਖੀ ਹੋਈ ਗੱਲ ਦੇ ਉੱਤੇ ਪ੍ਰਤੀਤ ਨਹੀਂ ਹੈ, ਵਿਸ਼ਵਾਸ ਨਹੀਂ ਹੈ, ਤੇ ਫਿਰ ਤੁਸੀਂ ਇਸ ਗੱਲ ਦੀ ਪਰਖ ਵੀ ਕਰ ਸਕਦੇ। ਤੋ ਅਜਮਾਇਸ਼ ਕਰ ਲਿਓ ਦੇਖ ਕਹੇ ਸੱਚ ਸੋ ਲੈ ਹੋ ਪਰੇਖ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਜੇ ਮੇਰੀ ਗੱਲ ਸੱਚੀ ਪ੍ਰਤੀਤ ਨਹੀਂ ਹੁੰਦੀ ਕਿ ਮੈਂ ਝੂਠ ਬੋਲਦਾ ਹਾਂ, ਇਸ ਤਰ੍ਹਾਂ ਹੋ ਨਹੀਂ ਸਕਦਾ, ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਤੁਸੀਂ ਅਜਮਾਇਸ਼ ਕਰਕੇ ਦੇਖ ਸਕਦੇ ਹੋ, ਪਰਖ ਕਰਕੇ ਦੇਖ ਸਕਦੇ ਹੋ ਕਿ ਮੈਂ ਜੋ ਕਹਿ ਰਿਹਾ ਹਾਂ ਉਹ ਸੱਚ ਕਹਿੰਦਾ ਹਾਂ ਕਿ ਝੂਠ ਕਹਿੰਦਾ। ਇਹ ਜਬ ਉੱਤਰ ਗੁਰੂ ਪ੍ਰਕਾਸ਼ਾ ਚਪਲਤ ਗਏ ਸ਼ਾਹ ਕੇ ਪਾਸਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਤੇਗ ਬਹਾਦਰ ਜੀ ਨੇ ਇਸ ਤਰ੍ਹਾਂ ਦਾ ਜਵਾਬ ਦਿੱਤਾ ਤੇ ਸੁਣ ਕੇ ਬਹੁਤ ਹੀ ਜ਼ਿਆਦਾ ਹੈਰਾਨ ਹੋਏ ਨੇ, ਫਿਰ ਦੌੜਦੇ ਹੋਏ ਕਾਲੀ ਦੇ ਨਾਲ ਬਾਦਸ਼ਾਹ ਦੇ ਕੋਲ ਗਏ।
ਕਰਾਮਾਤ ਪਹਿਲੇ ਨਹੀਂ ਮਾਨਤ ਆਪਣੇ ਨਾਮ ਪਰ ਅਬੈ ਬਖਾਨਤ।
ਕਹਿੰਦੇ ਨੇ ਹੇ ਬਾਦਸ਼ਾਹ ਸਲਾਮਤ, ਪਹਿਲਾਂ ਤੇ ਤੇਗ ਬਹਾਦਰ ਕਰਾਮਾਤ ਨੂੰ ਨਹੀਂ ਸੀ ਮੰਨਦਾ, ਪਰ ਅੱਜ ਜਿਹੜਾ ਉਸਨੇ ਆਪਣੇ ਨਾਮ ਦਾ ਅਰਥ ਦੱਸਿਆ ਹੈ ਉਹਦੇ ਵਿੱਚ ਇਹੀ ਪ੍ਰਤੀਤ ਹੁੰਦਾ ਹੈ ਕਿ ਆਪਣੇ ਨਾਮ ਦੇ ਉੱਤੇ ਉਹ ਕਰਾਮਾਤ ਦਿਖਾਵੇਗਾ।
ਕਹਿ ਸੋ ਦੇਖ ਲਿਹੋ ਅਜਮਾਏ ਤਿੱਖੀ ਤੇਗ ਕਾਗਦ ਨਾ ਕਟਾਏ।
ਕਹਿੰਦੇ ਨੇ ਬਾਦਸ਼ਾਹ ਸਲਾਮਤ, ਤੇਗ ਬਹਾਦਰ ਕਹਿੰਦਾ
ਕਿ ਤਿੱਖੀ ਤੋਂ ਤਿੱਖੀ ਤਲਵਾਰ ਲੈ ਲਓ। ਫਿਰ ਉਸ ਤਿੱਖੀ ਤਲਵਾਰ ਦੀ ਧਾਰਾ ਦੇ ਉੱਤੇ ਇੱਕ ਕਾਗਜ਼ ਨੂੰ ਲਪੇਟ ਕੇ ਕੱਚੀ ਤੰਦ ਦੇ ਨਾਲ ਉਸ ਧਾਗੇ ਦੇ ਨਾਲ ਕਾਗਜ਼ ਨੂੰ ਬੰਨ ਲਓ। ਕਹਿੰਦਾ ਕਿ ਮੇਰੇ ਸਰੀਰ ਨੂੰ ਤੇ ਤਲਵਾਰ ਨੇ ਕੀ ਵੱਢਣਾ। ਤੇਗ ਬਹਾਦਰ ਕਹਿੰਦਾ ਕਿ ਜਿਹੜਾ ਕੱਚੀ ਤੰਦ ਦੇ ਨਾਲ ਲਪੇਟਿਆ ਹੋਇਆ ਕਾਗਜ਼ ਹੈ ਉਹ ਵੀ ਤਲਵਾਰ ਕੱਟ ਨਹੀਂ ਸਕਦੀ। ਇਸ ਤਰੀਕੇ ਦੇ ਨਾਲ ਬਾਦਸ਼ਾਹ ਸਲਾਮਤ ਉਸਨੇ ਆਖਿਆ।
ਅਵਰੰਗ ਕੀਮਤ ਸੁਣ ਵੱਡ ਤੇਗ ਕਹਿ ਕੋਸ਼ ਪਿਆਨਵਾਏ ਸਵੇਗ।
ਔਰੰਗਜ਼ੇਬ ਵੀ ਬਹੁਤ ਜ਼ਿਆਦਾ ਹੈਰਾਨ ਹੋਇਆ, ਨਾਲੇ ਗੁੱਸੇ ਦੇ ਵਿੱਚ ਆਇਆ। ਛੇਤੀ ਦੇ ਨਾਲ ਹੀ ਉਸਨੇ ਹੁਕਮ ਕੀਤਾ ਕਿ ਵੱਡੀ ਕੀਮਤ ਦੀ ਜਿਹੜੀ ਤਲਵਾਰ ਹੈ ਜਿਹੜੀ ਕਿ ਕੋਸ਼ਖਾਨੇ ਦੇ ਵਿੱਚ ਖਜ਼ਾਨੇ ਦੇ ਵਿੱਚ ਰੱਖੀ ਹੋਈ ਹੈ ਉਹਨੂੰ ਛੇਤੀ ਲਿਆਂਦਾ ਜਾਵੇ।
ਲੇ ਨਿਜ ਘਰ ਮੈਂ ਤੁਰਤ ਨਿਕਾਰੀ ਅਤਿਸ਼ੈ ਖਰ ਤਾਰਾ ਸੋ ਨਿਹਾਰੀ।
ਵਧੀਆ ਕਿਸਮ ਦੀ ਬਣੀ ਹੋਈ ਤਲਵਾਰ ਨੂੰ ਮੰਗਵਾਇਆ ਹੈ ਬਾਦਸ਼ਾਹ ਨੇ, ਆਪਣੇ ਹੱਥ ਦੇ ਵਿੱਚ ਲੈ ਕੇ ਉਸ ਨੂੰ ਫਿਰ ਮਿਆਨ ਦੇ ਵਿੱਚੋਂ ਬਾਹਰ ਕੱਢਿਆ ਤੇ ਜਦੋਂ ਚੰਗੇ ਤਰੀਕੇ ਦੇ ਨਾਲ ਪਰਖ ਕੀਤੀ ਕਿ ਉਸ ਤਲਵਾਰ ਦੀ ਜਿਹੜੀ ਧਾਰ ਹੈ ਬਹੁਤ ਜ਼ਿਆਦਾ ਤਿੱਖੀ।
ਨਿਜ ਹਦੂਰ ਕਾਗਦ ਕੋ ਲੈ ਕੇ ਤਾਕੇ ਸੰਗ ਬੰਦ ਬੋ ਕਹਿ ਕੇ।
ਉਸੇ ਵੇਲੇ ਆਪਣੇ ਕੋਲ ਇੱਕ ਕਾਗਜ਼ ਮੰਗਾਇਆ ਹੈ, ਉਸ ਕਾਗਜ਼ ਨੂੰ ਲੈ ਕੇ ਤਲਵਾਰ ਦੀ ਧਾਰ ਦੇ ਉੱਤੇ ਲਪੇਟਿਆ ਤੇ ਫਿਰ ਕੱਚੀ ਤੰਦ ਦੇ ਨਾਲ ਉਹਨੂੰ ਉੱਤੇ ਬੰਨ ਦਿੱਤਾ।
ਇੱਕ ਸੈਯਦ ਟਿਗ ਦੇਖਿਓ ਜਵਾਨ ਬਾਹੂ ਬੜੀ ਅਦਕ ਬਲਵਾਨ।
ਇੱਕ ਸੈਯਦ ਜਿਹੜਾ ਕਿ ਬਹੁਤ ਜ਼ਿਆਦਾ ਜਵਾਨ ਸੀ, ਜਿਹੜਾ ਬਹੁਤ ਜ਼ਿਆਦਾ ਬਲ ਵਾਲਾ ਸੀ, ਉਸ ਨੂੰ ਆਪਣੇ ਲਾਗੇ ਦੇਖਿਆ ਬਾਦਸ਼ਾਹ ਨੇ।
ਕਿਤਕ ਮੁਲਾਣੇ ਆਰੀ ਉਮਰਾਵ ਕਰੇ ਸੰਗ ਦੇਖਣ ਚਿਤ ਚਾਵ।
ਕਾਫੀ ਸਾਰੇ ਮੁਲਾਣੇ ਤੇ ਬਹੁਤੇ ਸਾਰੇ ਉਮਰਾਵ ਜਿਹੜੇ ਕਿ ਚਿੱਤ ਦੇ ਚਾਵ ਦੇ ਨਾਲ ਇਸ ਕੌਤਕ ਨੂੰ ਦੇਖਣਾ ਚਾਹੁੰਦੇ ਸਨ।
ਸੁਣ ਕੇ ਜਿਸ ਕਿਸ ਨੇ ਨਿਜ ਕਾਨ ਹੇਰਨ ਹੇਤ ਚਲੇ ਤਿਸ ਥਾਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੰਨੇ ਵੀ ਸੁਣਿਆ ਕਿਸ ਤਰ੍ਹਾਂ ਦਾ ਕੌਤਕ ਹੋਣ ਵਾਲਾ ਹੈ ਉਹ ਵੇਖਣ ਦੇ ਚਾਅ ਦੇ ਨਾਲ ਉਸ ਪਾਸੇ ਨੂੰ ਜਾਣ ਦੇ ਲਈ ਤਿਆਰ ਹੋਇਆ।
ਉਤਨ ਰੰਗ ਇਮ ਕਰ ਤੋ ਪਯੋ ਇਤ ਸਤ ਗੁਰ ਟਿਗ ਸਿੱਖ ਪਹੁੰਚਯੋ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਪਾਸੇ ਤੇ ਔਰੰਗਜ਼ੇਬ ਨੇ ਇਸ ਤਰ੍ਹਾਂ ਦੀ ਤਿਆਰੀ ਕੀਤੀ ਹੈ ਕਿ ਪਰਖ ਕੀਤੀ ਜਾਵੇਗੀ ਕਿਸ ਤਰ੍ਹਾਂ ਤਲਵਾਰ ਦੇ ਉੱਤੇ ਬਹਾਦਰ ਹੈ, ਜਿਵੇਂ ਉਹਨੇ ਆਖਿਆ ਉਵੇਂ ਹੀ ਕੀਤਾ ਜਾਵੇਗਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਉਹ ਜੋ ਸਤਿਗੁਰਾਂ ਨੂੰ ਮਿਲਣ ਦੇ ਵਾਸਤੇ ਭਾਈ ਜੈਤਾ ਸਿੱਖ ਆਇਆ ਹੋਇਆ ਉਹ ਸਤਿਗੁਰਾਂ ਦੇ ਕੋਲ ਪਹੁੰਚ ਗਏ।
ਜਮਾਦਾਰ ਟਿਗ ਪਹੁੰਚੋ ਸੋਏ ਪਾਖਿਓ ਮਿਲਣ ਗੁਰੂ ਸੰਗ ਹੋਏ।
ਕਿਲੇ ਦੇ ਜਮਾਦਾਰ ਨੂੰ ਉਹ ਆਣ ਕੇ ਸਿੱਖ ਮਿਲਿਆ ਹੈ ਤੇ ਉਸਨੇ ਆਖਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਮੈਂ ਮਿਲਣਾ ਹੈ, ਤੂੰ ਮੇਰਾ ਮਿਲਾਪ ਸਤਿਗੁਰਾਂ ਦੇ ਨਾਲ ਕਰਾ ਦੇ।
ਡਰ ਤੁਰ ਕਣ ਤੇ ਕਾਰੀ ਔਰ ਮਾਹੀ ਨਿਜ ਸੰਗ ਲੈ ਗਮਣਿਓ ਗੁਰ ਪਾਹੀ।
ਕਿਉਂਕਿ ਹੁਣ ਜਿਹੜਾ ਜਮਾਦਾਰ ਹੈ ਉਹ ਸਤਿਗੁਰਾਂ ਦਾ ਸ਼ਰਧਾਲੂ ਬਣ ਗਿਆ ਹੈ, ਭਾਵੇਂ ਕਿ ਤੁਰਕਾਂ ਦਾ ਡਰ ਤੇ ਉਹਦੇ ਹਿਰਦੇ ਵਿੱਚ ਹੈ ਸੀ, ਤਾਂ ਵੀ ਉਹ ਸਿੱਖ ਨੂੰ ਨਾਲ ਲੈ ਕੇ ਸਤਿਗੁਰਾਂ ਦੇ ਕੋਲ ਚਲਿਆ ਗਿਆ।
ਬੰਧਨ ਘਰ ਸਭ ਕਹੇ ਸੰਦੇਸ਼ ਸੋਦੇਹ ਤੇ ਆਇਓ ਸ਼ੀਘਰ ਵਸ਼ੇਸ਼।
ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਉਸਨੇ ਨਮਸਕਾਰ ਕੀਤੇ ਹੈ ਤੇ ਸੰਦੇਸ਼ੇ ਦਿੱਤੇ ਨੇ। ਸੋਦੇਹ ਤੇ ਆਇਓ ਸ਼ੀਘਰ ਵਿਸ਼ੇਸ਼। ਕਹਿੰਦਾ ਹੇ ਸੱਚੇ ਪਾਤਸ਼ਾਹ, ਮੈਂ ਸ਼ੀਘਰਤਾ ਦੇ ਨਾਲ ਵਿਸ਼ੇਸ਼ ਰੂਪ ਦੇ ਵਿੱਚ ਤੁਹਾਡੀ ਖਬਰ ਲੈਣ ਦੇ ਵਾਸਤੇ ਆਇਆ।
ਤਬ ਸਤ ਗੁਰ ਸਭ ਬਿਦ ਸਮਝਾਇਓ ਅੰਤ ਸਮਾਂ ਤਨ ਕੋ ਅਬ ਆਇਓ।
ਫਿਰ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਭਲੀ ਪ੍ਰਕਾਰ ਦੇ ਨਾਲ ਉਸ ਨੂੰ ਸਮਝਾਇਆ। ਸਤਿਗੁਰੂ ਜੀ ਕਹਿੰਦੇ ਨੇ ਕਿ ਅਖੀਰ ਦਾ ਜਿਹੜਾ ਸਮਾਂ ਹੈ ਉਹ ਸਾਡਾ ਆ ਗਿਆ।
ਰਹੋ ਠੌਰ ਕਾਰਾ ਗ੍ਰਹਿ ਨੇਰੇ ਸੀਸ ਆਏ ਚੋਰੀ ਵਿੱਚ ਤੇਰੇ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਕੈਦ ਖਾਨੇ ਦੀ ਜਗ੍ਹਾ ਦੇ ਤੂੰ ਲਾਗੇ ਲਾਗੇ ਹੀ ਰਵੀ। ਸਤਿਗੁਰੂ ਜੀ ਕਹਿੰਦੇ ਨੇ ਕਿ ਸਾਡੇ ਸਿਰ ਨੂੰ ਕੱਟਿਆ ਜਾਵੇਗਾ ਤੇ ਜਦੋਂ ਸਾਡਾ ਸੇਸ ਧੜ ਦੇ ਨਾਲੋਂ ਅਲੱਗ ਹੋਵੇਗਾ ਤੇ ਤੇਰੀ ਝੋਲੀ ਦੇ ਵਿੱਚ ਆਣ ਕੇ ਡਿੱਗੇਗਾ। ਬਿਨਾ ਤ੍ਰਾਸ ਬਿਨ ਬਿਲ ਬਸਦਾਰੋ ਪਹੁੰਚੇ ਅਨੰਦਪੁਰ ਮੈਂ ਸਸ ਕਾਰੋ। ਸਤਿਗੁਰੂ ਜੀ ਸਮਝਾ ਰਹੇ ਨੇ ਕਿ ਜਦੋਂ ਤੇਰੀ ਝੋਲੀ ਦੇ ਵਿੱਚ ਸਾਡਾ ਸਿਰ ਡਿੱਗੇਗਾ ਫਿਰ ਬਗੈਰ ਕਿਸੇ ਡਰ ਤੋਂ ਬਗੈਰ ਦੇਰੀ ਤੋਂ ਤੂੰ ਸਾਡੇ ਸੀਸ ਨੂੰ ਲੈ ਕੇ ਅਨੰਦਪੁਰ ਦੇ ਵਿੱਚ ਚਲਿਆ ਜਾਵੀਂ ਤੇ ਮੈਂ ਤੈਨੂੰ ਹਦਾਇਤ ਕਰਦਾ ਹਾਂ ਕਿ ਸਾਡੇ ਸਿਰ ਦਾ ਜਿਹੜਾ ਸੰਸਕਾਰ ਹੈ ਉਹ ਅਨੰਦਪੁਰ ਦੇ ਵਿੱਚ ਹੀ ਕੀਤਾ ਜਾਏ। ਭਲੇ ਸਮੇਂ ਪਹੁੰਚੋ ਅਬ ਆਏ ਸੀਸ ਹਮਾਰੋ ਲੈ ਪਹੁੰਚਾਏ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਚੰਗੇ ਸਮੇਂ ਦੇ ਉੱਤੇ ਤੂੰ ਸਾਡੇ ਕੋਲ ਪਹੁੰਚ ਗਿਆ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਸਾਡੇ ਸੀਸ ਨੂੰ ਅਨੰਦਪੁਰ ਦੇ ਵਿੱਚ ਪਹੁੰਚਾ ਦੇ। ਸੁਣ ਕੇ ਜਮਾਦਾਰ ਸਿੱਖ ਦੋਏ ਚੱਲਿਓ ਦ੍ਰਿਗਣ ਤੇ ਜਲ ਤਬ ਰੋਏ। ਜਮਾਦਾਰ ਨੇ ਤੇ ਦੂਸਰੇ ਪਾਸੇ ਉਸ ਭਾਈ ਜੈਤੇ ਸਿੱਖ ਨੇ ਦੋਵਾਂ ਨੇ ਜਦੋਂ ਸਤਿਗੁਰੂ ਤੇਗ ਬਹਾਦਰ ਜੀ ਦੇ ਇਸ ਤਰ੍ਹਾਂ ਦੇ ਬਚਨ ਸੁਣੇ ਤੇ ਬਹੁਤ ਹੀ ਜ਼ਿਆਦਾ ਉਹ ਦੁਖੀ ਹੋਏ, ਅੱਖਾਂ ਦੇ ਵਿੱਚੋਂ ਹੰਝੂ ਡਿੱਗੇ, ਬੜਾ ਰੋਏ। ਗੁਰ ਸਮਝਾਏ ਧੀਰ ਧਰੀ ਜੈ ਪਰਮੇਸ਼ਰ ਕੋ ਸਿਮਰਨ ਕੀ ਜੈ। ਸਤਿਗੁਰਾਂ ਨੇ ਦੋਵਾਂ ਨੂੰ ਧੀਰਜ ਦਿੱਤਾ ਹੈ। ਸਤਿਗੁਰੂ ਜੀ ਕਹਿੰਦੇ ਨੇ ਧੀਰਜ ਨੂੰ ਧਾਰਨ ਕਰਕੇ ਰੱਖੋ, ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰੋ। ਨਿਕਟ ਸੇਵ ਹਿਤ ਸਿੱਖ ਗੁਰ ਦਿੱਤਾ ਤਿਸ ਕੋ ਧੀਰਜ ਬਹੁ ਬਿਦ ਦਿੱਤਾ। ਇਸ ਤੋਂ ਇਲਾਵਾ ਜਿਹੜਾ ਸੇਵਾ ਦੇ ਵਾਸਤੇ ਭਾਈ ਗੁਰਦਿੱਤਾ ਸਤਿਗੁਰਾਂ ਦੇ ਕੋਲ ਪਹਿਲਾਂ ਤੋਂ ਹੀ ਰਹਿ ਰਿਹਾ ਸੀ ਉਸ ਨੂੰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਹੁਤਾ ਧੀਰਜ ਦਿੱਤਾ। ਹਮਰੇ ਪਾਛੇ ਛੋਰੈ ਤੋਹੇ ਕਰੋ ਜਥਾ ਜਿਮ ਉਰ ਮੈਂ ਹੋਏ। ਸਤਿਗੁਰੂ ਤੇਗ ਬਹਾਦਰ ਜੀ ਗੁਰਦਿੱਤੇ ਨੂੰ ਕਹਿੰਦੇ ਨੇ ਕਿ ਸਾਨੂੰ ਮਾਰਨ ਤੋਂ ਬਾਅਦ ਫਿਰ ਇਹ ਜਿਹੜੇ ਤੁਰਕ ਨੇ ਤੈਨੂੰ ਛੱਡ ਦੇਣਗੇ ਤੇ ਫਿਰ ਜਿਵੇਂ ਤੇਰੇ ਦਿਲ ਦੇ ਵਿੱਚ ਆਵੇ ਉਵੇਂ ਕਰੀ। ਬੋਲਿਓ ਹੱਥ ਜੋਰ ਮਮ ਆਸਾ ਇਤੇ ਉਤਰਹੁ ਆਪ ਕੇ ਪਾਸਾ। ਹੱਥ ਜੋੜ ਕੇ ਗੁਰਦਿੱਤਾ ਜੀ ਨੇ ਅਰਜ਼ ਕੀਤੀ ਹੈ ਕਿ ਇਹ ਸੱਚੇ ਪਾਤਸ਼ਾਹ ਮੇਰੇ ਮਨ ਦੇ ਵਿੱਚ ਹਮੇਸ਼ਾ ਤੋਂ ਲੈ ਕੇ ਇਹੀ ਆਸ਼ਾ ਹੈ ਕਿ ਸੱਚੇ ਪਾਤਸ਼ਾਹ ਇਤੇ ਉਤਰਹੁ ਆਪ ਕੇ ਪਾਸਾ, ਭਾਵ ਕੇ ਦੁਨੀਆਂ ਦੇ ਵਿੱਚ ਤੇ ਪ੍ਰਲੋਕ ਦੇ ਵਿੱਚ ਮੈਂ ਤੁਹਾਡੇ ਕੋਲ ਹੀ ਰਵਾਂ। ਜੇਕਰ ਇੱਥੇ ਮਾਤ ਲੋਕ ਦੇ ਵਿੱਚ ਹੋ ਮੈਂ ਤੁਹਾਡੇ ਲਾਗੇ ਹਾਂ। ਮੇਰੇ ਮਨ ਦੀ ਇਹ ਵੀ ਆਸ਼ਾ ਹੈ ਕਿ ਜੇਕਰ ਤੁਸੀਂ ਮਾਤ ਲੋਕ ਨੂੰ ਛੱਡ ਕੇ ਪ੍ਰਲੋਕ ਜਾਵੋਗੇ ਤੇ ਮੈਂ ਵੀ ਤੁਹਾਡੇ ਨਾਲ ਹੋਵਾਂ। ਨਹੀਂ ਪਾਛੇ ਮੈਂ ਜੀਵਨ ਕਰ ਹਾਂ ਤਾਤ ਕਾਲ ਨਿਜ ਪ੍ਰਾਣਨ ਹਰ ਹਾਂ। ਗੁਰਦਿੱਤਾ ਜੀ ਕਹਿੰਦੇ ਨੇ ਕਿ ਤੁਹਾਡੇ ਜਾਣ ਤੋਂ ਪਿੱਛੋਂ ਮੈਂ ਕਿਸੇ ਵੀ ਤਰੀਕੇ ਦੇ ਨਾਲ ਜਿਉਂਦਾ ਰਹਿ ਨਹੀਂ ਸਕਦਾ, ਤਤਕਾਲ ਹੀ ਮੈਂ ਆਪਣੇ ਪ੍ਰਾਣਾਂ ਨੂੰ ਛੱਡਾਂਗਾ। ਸੁਣ ਸਤਿਗੁਰ ਤੇ ਬਾਕ ਬਖਾਨਾ ਪੰਚ ਕੋਸ ਪਰ ਤੇ ਤੁਮ ਥਾਨਾ। ਜਦੋਂ ਗੁਰਦਿੱਤਾ ਜੀ ਨੇ ਇਸ ਤਰ੍ਹਾਂ ਦੀ ਬੇਨਤੀ ਕੀਤੀ ਫਿਰ ਸਤਿਗੁਰੂ ਤੇਗ ਬਹਾਦਰ ਜੀ ਭਾਈ ਗੁਰਦਿੱਤਾ ਜੀ ਨੂੰ ਕਹਿੰਦੇ ਨੇ ਕਿ ਇੱਥੋਂ ਪੰਜ ਕੋਹ ਦੀ ਦੂਰੀ ਦੇ ਉੱਤੇ ਇੱਕ ਜਗ੍ਹਾ ਹੈ।
ਭਾਈ ਬ੍ਰਦਰ ਆਇਓ ਇੱਕ ਬਾਰੀ ਗੁਰੂ ਗਵਾਲੀਅਰ ਕੇਰ ਮਜਾਰੀ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਬਾਬਾ ਬੁੱਢਾ ਜੀ ਉਸ ਜਗ੍ਹਾ ਦੇ ਉੱਤੇ ਇੱਕ ਵਾਰੀ ਰਹਿ ਸਨ ਜਦੋਂ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਗਵਾਲੀਅਰ ਦੇ ਕਿਲੇ ਦੇ ਵਿੱਚ ਰਿਹਾ ਕਰਦੇ ਸਨ।
ਤਬੈ ਤੁਰੰਗਮ ਲੈ ਸੰਗ ਸਾਰੇ ਤਹ ਥਿਰ ਕਰੇ ਤ੍ਰਿਣਨ ਕੋ ਚਾਰੇ।
ਸਤਿਗੁਰੂ ਤੇਗ ਬਹਾਦਰ ਜੀ ਦੱਸਦੇ ਨੇ ਕਿ ਜਦੋਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਗਵਾਲੀਅਰ ਦੇ ਕਿਲੇ ਦੇ ਵਿੱਚ ਸਨ ਉਸ ਵੇਲੇ ਬਾਬਾ ਬੁੱਢਾ ਜੀ ਸਾਰਿਆਂ ਘੋੜਿਆਂ ਨੂੰ ਬਹੁਤਿਆਂ ਸਾਰਿਆਂ ਨੂੰ ਲੈ ਕੇ ਉਸ ਜਗ੍ਹਾ ਦੇ ਉੱਤੇ ਨਿਵਾਸ ਕੀਤਾ ਸੀ ਤੇ ਘਾਹ ਪੱਠੇ ਨੂੰ ਚਾ ਰਿਹਾ ਸੀ।
ਤਹਾਂ ਜਾਏ ਤਜੀਐ ਨਿਜ ਪ੍ਰਾਣ ਕੀਜੈ ਹਮਰੇ ਸੰਗ ਪਿਆਨ।
ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਉਸ ਜਗ੍ਹਾ ਦੇ ਉੱਤੇ ਜਾ ਕੇ ਤੂੰ ਆਪਣੇ ਪ੍ਰਾਣਾਂ ਨੂੰ ਛੱਡੇ ਤੇ ਫਿਰ ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਤੇਰੇ ਮਨ ਦਾ ਜਿਹੜਾ ਆਸ਼ਾ ਹੈ ਉਹ ਪੂਰਾ ਹੋਵੇਗਾ, ਅਸੀਂ ਤੈਨੂੰ ਆਪਣੇ ਨਾਲ ਹੀ ਲੈ ਕੇ ਜਾਵਾਂਗੇ।
ਇਮ ਕਹਿ ਸਭ ਕੋ ਦਿਓ ਹਟਾਏ, ਜਮਾਦਾਰ ਸਿੱਖ ਭੇ ਬਿਸਮਾਏ।
ਇਸ ਤਰ੍ਹਾਂ ਦੇ ਬਚਨ ਕਹਿ ਕੇ ਸਤਿਗੁਰਾਂ ਨੇ ਸਾਰਿਆਂ ਨੂੰ ਹਟਾ ਦਿੱਤਾ ਹੈ। ਜਮਾਦਾਰ ਜਿਹੜੇ ਦੋਵੇਂ ਸਿੱਖ ਸਨ ਉਹ ਬਹੁਤ ਹੈਰਾਨ ਹੋਏ।
ਇਤਨੇ ਵਿਖੇ ਸਕਲ ਚਲੇ ਆਏ, ਆਦਮ ਸ਼ਾਹ ਦੇ ਤੇਗ ਪਠਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੰਨੇ ਚਿਰ ਨੂੰ ਬਾਦਸ਼ਾਹ ਦੇ ਬਹੁਤੇ ਸਾਰੇ ਆਦਮੀ ਚੱਲ ਕੇ ਆ ਗਏ ਨੇ, ਜਿਹੜੇ ਕਿ ਪਾਪੀ ਬਾਦਸ਼ਾਹ ਨੇ ਤੇਗ ਦੇ ਕੇ ਤਲਵਾਰ ਦੇ ਕੇ ਘੱਲੇ ਨੇ।
ਪਿਖ ਸਤ ਗੁਰ ਕੋ ਕੀਨ ਬਖਾਨ, ਜਿਮ ਤੁਮ ਕਹਿਓ ਸ਼ਾਹ ਸੁਣ ਕਾਨ।
ਸਤਿਗੁਰਾਂ ਨੂੰ ਦੇਖ ਕੇ ਉਹਨਾਂ ਨੇ ਆਖਿਆ ਕਿ ਜਿਸ ਤਰ੍ਹਾਂ ਬਾਦਸ਼ਾਹ ਨੇ ਹੁਕਮ ਕੀਤਾ ਹੈ ਉਸ ਤਰ੍ਹਾਂ ਤੂੰ ਸਾਡੀ ਗੱਲ ਨੂੰ ਸੁਣ।
ਅਜਮਤ ਨਾਮ ਹੇਤ ਪਤੀ ਆਵਣ, ਨਰ ਬ੍ਰਿੰਦਨ ਕੋ ਕੀਨ ਪਠਾਵਣ।
ਸਤਿਗੁਰਾਂ ਨੂੰ ਕਹਿੰਦੇ ਨੇ ਕਿ ਤੂੰ ਆਖਿਆ ਸੀ ਕਿ ਮੈਂ ਤੇਗ ਦੇ ਉੱਤੇ ਬਹਾਦਰ ਹਾਂ, ਤੇਗ ਮੈਨੂੰ ਵੱਢ ਨਹੀਂ ਸਕਦੀ, ਤੇਰੇ ਨਾਮ ਦੀ ਪ੍ਰੀਖਿਆ ਕਰਨ ਦੇ ਵਾਸਤੇ ਸਾਨੂੰ ਬਾਦਸ਼ਾਹ ਨੇ ਕੱਲਿਆ ਹੈ, ਹੁਣ ਅਸੀਂ ਇਸ ਗੱਲ ਦੀ ਪ੍ਰੀਖਿਆ ਕਰਾਂਗੇ ਕਿ ਕਿਸ ਤਰ੍ਹਾਂ ਤੇਗ ਦੇ ਉੱਤੇ ਤੂੰ ਬਹਾਦਰ ਹੈ ਜਾਂ ਫਿਰ ਤੇਗ ਤੇਰੇ ਉੱਤੇ ਬਹਾਦਰ ਹੈ।
ਕਿਉਂ ਨਾਹਕ ਨਿਜ ਪ੍ਰਾਣ ਬਿਨਾਸੋ, ਮਾਨੋ ਸ਼ਰਾ ਜੋ ਜੀਅਨ ਬਿਲਾਸੋ।
ਕਹਿੰਦੇ ਨੇ ਬੇਕਾਰ ਦੇ ਵਿੱਚ, ਹੇ ਤੇਗ ਬਹਾਦਰ ਤੂੰ ਆਪਣੇ ਪ੍ਰਾਣਾਂ ਨੂੰ ਖਤਮ ਕਿਉਂ ਕਰਨਾ ਚਾਹੁੰਦਾ ਹੈ, ਅਜੇ ਵੀ ਵੇਲਾ ਹੈ, ਤੂੰ ਸ਼ਰਾ ਨੂੰ ਮੰਨ ਲੈ ਤਾਂ ਕਿ ਤੇਰਾ ਜੀਵਨ ਬਚ ਸਕੇ।
ਕਹਿਓ ਗੁਰੂ ਇਹ ਤੇਗ ਜੋ ਹੈ, ਨਹੀਂ ਕਾਗਦ ਕੋ ਛੇਦ ਸਕੈ ਹੈ।
ਸਤਿਗੁਰੂ ਤੇਗ ਬਹਾਦਰ ਜੀ ਨੇ ਬਚਨ ਕੀਤਾ, ਕਹਿੰਦੇ ਨੇ ਕਿ ਜਿਹੜੀ ਤੁਹਾਡੀ ਤਿੱਖੀ ਤੇਗ ਹੈ, ਸਤਿਗੁਰੂ ਜੀ ਕਹਿੰਦੇ ਨੇ ਕਿ ਕਾਗਜ਼ ਨੂੰ ਵੀ ਕੱਟ ਨਹੀਂ ਸਕਦੀ ਤੇ ਮੈਨੂੰ ਤਲਵਾਰ ਨੇ ਕੀ ਕੱਟਣਾ।
ਹਮਰੋ ਕਹਿਓ ਸਾਚ ਹੀ ਜਾਣੋ, ਨਹੀਂ ਪ੍ਰਤੀਤ ਤੋ ਪਰਖਣ ਠਾਨੋ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਜੋ ਕੁਝ ਅਸੀਂ ਆਖਿਆ ਹੈ ਉਹ ਸੱਚ ਬਿਆਨ ਕੀਤਾ ਹੈ, ਜੇਕਰ ਨਹੀਂ ਪ੍ਰਤੀਤ ਆਉਂਦੀ, ਨਹੀਂ ਯਕੀਨ ਆਉਂਦਾ ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਪਰਖ ਕਰਕੇ ਦੇਖ ਲਓ ਕਿ ਕੀ ਹੁੰਦਾ ਹੈ।
ਤਬੈ ਪਿੰਜਰੇ ਦੁਆਰ ਉਗਾਰਾ, ਨਿਕਸੇ ਵਹਿਰ ਵਿਗਿਆਨ ਉਦਾਰਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸੇ ਵੇਲੇ ਉਸ ਲੋਹੇ ਦੇ ਪਿੰਜਰੇ ਦੇ ਦਰਵਾਜ਼ੇ ਨੂੰ ਖੋਲਿਆ ਗਿਆ ਤੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਉਸ ਲੋਹੇ ਦੇ ਪਿੰਜਰੇ ਦੇ ਵਿੱਚੋਂ ਬਾਹਰ ਆਏ ਨੇ, ਜਿਹੜੇ ਅਪਰੋਖ ਗਿਆਨ ਦੇ ਦੇਣ ਵਾਲੇ ਦਾਤੇ ਨੇ।
ਪੁਣਕਾਰਾ ਗ੍ਰਹਿ ਕੇ ਵੱਡ ਪੌਰ, ਸੋ ਨਿਕਸੇ ਸੋਡੀ ਸਿਰ ਮੌਰ।
ਪਹਿਲਾਂ ਉਸ ਲੋਹੇ ਦੇ ਪਿੰਜਰੇ ਦੇ ਵਿੱਚੋਂ ਬਾਹਰ ਨਿਕਲੇ ਨੇ, ਫਿਰ ਕੈਦ ਖਾਨੇ ਦੇ ਵੱਡੇ ਦਰਵਾਜ਼ੇ ਤੋਂ ਵੀ ਬਾਹਰ ਲਿਆਂਦਾ ਗਿਆ, ਸੋਡੀਆਂ ਦੇ ਸਿਰਮੌਰ ਸਤਿਗੁਰੂ ਤੇਗ ਬਹਾਦਰ ਜੀ ਬਾਹਰ ਆਏ।
ਲੋਕ ਹਜ਼ਾਰੋਂ ਸੁਣ ਸੁਣ ਆਏ, ਦੂਰ ਦੂਰ ਸਭ ਬਰਜ ਹਟਾਏ।
ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਲੋਕ ਸਨ ਉਹ ਸੁਣ ਸੁਣ ਕੇ ਉਸ ਜਗ੍ਹਾ ਦੇ ਉੱਤੇ ਪਹੁੰਚ ਗਏ ਨੇ। ਬਾਦਸ਼ਾਹ ਦੇ ਸਿਪਾਹੀਆਂ ਨੇ ਵਰਜ ਵਰਜ ਕੇ ਤਾੜਨਾ ਕਰ ਕਰਕੇ ਲੋਕਾਂ ਦੀ ਭੀੜ ਨੂੰ ਪਿਛਾਂਹ ਹਟਾਇਆ।
ਹਿੰਦੂ ਬ੍ਰਿੰਦ ਤੁਰਕ ਸਮਦਾਏ, ਖਰੇ ਬਾਜ਼ਾਰ ਵਿਖੇ ਸਮਦਾਏ।
ਹਿੰਦੂ ਬਹੁਤੇ ਸਾਰੇ ਤੁਰਕ ਸਾਰੇ ਦੇ ਸਾਰੇ ਉਸ ਬਾਜ਼ਾਰ ਦੇ ਵਿੱਚ ਖੜੇ ਸਨ, ਬੜੀ ਹੈਰਾਨਗੀ ਦੀ ਦਸ਼ਾ ਦੇ ਵਿੱਚ।
ਨਿਕਟ ਕੂਪ ਲਗ ਤਿਸ ਥਲ ਗਏ, ਜਲ ਨਿਕਾਸਿਓ ਮੱਜਣ ਕੀਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲਾਗੇ ਹੀ ਇੱਕ ਛੋਟੀ ਜਿਹੀ ਖੂਹੀ ਸੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਖੂਹੀ ਦੇ ਵਿੱਚੋਂ ਪਾਣੀ ਨੂੰ ਬਾਹਰ ਕੱਢਿਆ ਤੇ ਉਸ ਪਾਣੀ ਦੇ ਨਾਲ ਇਸ਼ਨਾਨ ਕੀਤਾ।
ਜਪ ਜੀ ਪਾਠ ਕਰਨ ਪੁਣ ਲਾਗੇ, ਬੈਠੇ ਹੋਤੇ ਬਿਰਸ਼ ਤਿਸ ਆਗੇ।
ਉੱਥੇ ਲਾਗੇ ਹੀ ਖੂਹੀ ਦੇ ਕਿਨਾਰੇ ਦੇ ਉੱਤੇ ਜਿਹੜਾ ਰੁੱਖ ਸੀ, ਸਤਿਗੁਰੂ ਤੇਗ ਬਹਾਦਰ ਜੀ ਉਸ ਰੁੱਖ ਦੇ ਥੱਲੇ ਬੈਠ ਗਏ ਤੇ ਫਿਰ ਸਤਿਗੁਰੂ ਤੇਗ ਬਹਾਦਰ ਜੀ ਨੇ ਜਪਜੀ ਸਾਹਿਬ ਦੇ ਪਾਠ ਨੂੰ ਕਰਨਾ ਸ਼ੁਰੂ ਕੀਤਾ।
ਕਹਿਓ ਜਬ ਹਮ ਸੀਸ ਨਿਵਾਏ,
तब देखो तुम तेग चलाए। सारयां नूं सुना के उस वेले सतगुरु तेग बहादुर जी ने आख्या है कि जदों असी जपजी साहब दे पाठ नूं करके थले नूं धौण चुकावांगे, सिर निमावांगे, सतगुरु जी कहिंदे ने कि जदों साडी धौण चुकेगी उस वेले तुसीं अपनी तिखी तेग दा प्रहार करियो, तलवार चलायो। इम कह सतगुर तरवर तरे, बैठ या डोल पाठ जप करे। ग्रंथाकार भाई संतोख सिंह जी लिखते ने इस तरह का वचन करके फिर सतगुरु तेग बहादुर जी अडोलता दे नाल जपजी साहब दे पाठ नूं करना शुरू किया। मगर पंचमी सुदी पछाणो, सुर गुर वार तबै पहचानो। कवि संतोख सिंह जी लिखते ने कि मगर का महीना से, मगर की पंचमी सुधी तुसी जान लो, सुरगवार तबै पहचानो। कवि संतोख सिंह जी लिखते ने कि वीरवार का दिन से। सम्मत सतरा सह बत्तीसा, पाणा वरतायो जग दिशा। कवि संतोख सिंह जी लिखते ने कि 1732 सम्मत से जदों सतगुरु तेग बहादुर सच्चे पातशाह जी ने अपना इस तरह का पाणा वरताया। सीस दयो पर सिर न दीना, धर्म सुराख्यो सरब पर बिना। कवि संतोख सिंह जी लिखते ने कि सतगुरु तेग बहादुर जी ने सिर का बलिदान ते पावे दे देता, पर सिर न दीना, अपने हठ नूं बरकरार रखिया। धर्म जो राख्यो सर्व प्रवीण, जिहड़े सारियां तों प्रवीण सतगुरु तेग बहादुर जी ने उन्होंने इस तरीके दे नाल अपने धर्म की रख्या की। ढारियो दुपहरा जब एक करी, जप जी पठत सुपूरी करी। कवि संतोख सिंह जी लिखते ने ढरियो दुपहरा जब एक करी, जदों एक घड़ी दुपहरा टलिया उस वेले सतगुरां ने अपने जपजी साहब दे पाठां नूं पूरा किया, क्योंकि सतगुरां ने पंज पाठ जपजी साहब दे कीते। भोग पाए जब सीस निवायो, पौनी उपर को जबै उठायो। ग्रंथाकार भाई संतोख सिंह जी लिखते ने कि सतगुरां ने पाठां दा भोग पाया, अपने सिर नूं निवाया, ते जदों ही अपने सिर नूं थोड़ा उतां चुकिया। सैयद तब करके बल बाहू, तेग प्रहार ताक कर माहू। उस वेले उस जलाद ने, उस सैयद ने पूरे जोर दे नाल तेग दा वार कीता, तक के सतगुरां दे गले दे उत्ते। करी चलावन गई न तहलो, धरते सिर उतरियो गुर पहलो। ग्रंथाकार भाई संतोख सिंह जी लिखते ने कि जलाद ने तलवार ते भावे चलाई, सतगुरां दी धौण तक अजे तलवार पहुंची ही नहीं सी, धरते सिर उतरियो गुर पहलो, पर तलवार लगन तो पहला ही सतगुरां दा जिहड़ा सिर सी, जिहड़ा सी सी, वह धर तों पहला ही वखरा हो गया। फोको वार झटक पुज परी, लगी न ग्रीवा मैं उर तरी। भाव के जलाद दा कीता होया जिहड़ा वार सी वह फोका ही चला गया, खाली ही चला गया, एकदम तलवार नूं जोर दे नाल मारिया ते सीस दे उत्ते तलवार लगी ने, इस करके बांह जलाद दी झटकी गई। लगी ना ग्रीवा मैं उर तरी, पता लग गया जलाद नूं कि धौण दे उत्ते मेरी तलवार दा वार ते होया ही नहीं। उड्डियो सीस होए अंतर ध्याना, बही अंधेरी धूल महाना। कवि संतोख सिंह जी लिखते ने उस वेले ऐसा कौतक वापरिया, जदों सीस धर तों वखरा होया ते सीस ने धरती उत्ते डिगना सी, पर धरती उत्ते डिगण दी बजाय सीस, कवि जी लिखते ने कि उतान उठ्या है, फिर अंतर ध्यान हो गया, किसी नूं दिसिया भी नहीं। बही अंधेरी धूल महाना, उस वेले बहुत ज़्यादा हनेरी आई, जिस हनेरी ने धूल ते मिट्टी हर एक पासे उड़ा दित्ती। सबके मुंदे बलोकण ऐसे, कछु बिलोक्यो जाए ना जैसे। सारियां दी अखां ਉਸ ਧੂੜ ਮਿੱਟੀ ਦੇ ਨਾਲ ਬੰਦ ਹੋ ਗਈਆਂ ਨੇ। ਕਛੂ ਵੀ ਲੋਕਿਓ ਜਾਏ ਨਾ ਜੈਸੇ, ਇਸ ਤਰ੍ਹਾਂ ਸਾਰਿਆਂ ਦੀ ਹਾਲਤ ਹੋ ਗਈ ਹੈ ਕਿ ਜਿਵੇਂ ਕਿਸੇ ਨੇ ਕੁਝ ਹੁੰਦਾ ਹੋਇਆ ਦੇਖਿਆ ਹੀ ਨਾ ਹੋਵੇ। ਹਾਏ ਹਾਏ ਸਭ ਤੇ ਛਿਨਕੀ ਨਾ ਬਾੜੇ ਅਪਰਾਧ ਤੁਰਕ ਪਤ ਲੀਨਾ। ਪਰ ਸਾਰਿਆਂ ਦੇ ਮੂੰਹਾਂ ਦੇ ਵਿੱਚੋਂ ਉਸ ਵੇਲੇ ਹਾਏ ਹਾਏ ਦੀਆਂ ਆਵਾਜ਼ਾਂ ਆਈਆਂ ਨੇ। ਸਾਰੇ ਸੋਚਦੇ ਨੇ ਕਿ ਤੁਰਕਾਂ ਦੇ ਵੱਡੇ ਇਸ ਬਾਦਸ਼ਾਹ ਨੇ ਬਹੁਤ ਵੱਡਾ ਅਪਰਾਧ ਕੀਤਾ ਹੈ, ਜ਼ੁਲਮ ਕੀਤਾ ਹੈ।
ਤਰਕੀ ਉੱਠੀ ਸਭ ਕੀ ਤਬ ਛਾਤੀ ਲਖਿਓ ਰਿਦੇ ਭਾਵ ਬਾਡੀ ਉਤ ਪਾਤੀ।
ਡਰ ਦੇ ਨਾਲ ਸਾਰਿਆਂ ਦੀ ਛਾਤੀ ਧੜਕ ਉੱਠੀ ਹੈ ਤੇ ਸਾਰੇ ਦੇ ਸਾਰੇ ਆਪਣੇ ਮਨ ਦੇ ਵਿੱਚ ਸੋਚਦੇ ਨੇ ਕਿ ਬਹੁਤ ਵੱਡਾ ਉਤਪਾਤ ਹੋਇਆ, ਬਹੁਤ ਵੱਡਾ ਉਪਦਰਵ ਹੋਇਆ।
ਤੇਹ ਸਿੱਖ ਕੀ ਚੋਰੀ ਸਿਰ ਆਇਓ ਤ੍ਰਸਤ ਹੋਹ ਤਿੰਨ ਭਲੇ ਛੁਪਾਇਓ।
ਸਤਿਗੁਰੂ ਤੇਗ ਬਹਾਦਰ ਜੀ ਨੇ ਜਿਸ ਤਰ੍ਹਾਂ ਦਾ ਬਚਨ ਕੀਤਾ ਸੀ ਉਸੇ ਤਰ੍ਹਾਂ ਸਤਿਗੁਰਾਂ ਦਾ ਬਚਨ ਪੂਰਾ ਹੋਇਆ। ਵੱਡੀ ਸਾਰੀ ਜਿਹੜੀ ਭੀੜ ਜੁੜੀ ਹੋਈ ਸੀ ਉਸ ਭੀੜ ਦੇ ਵਿੱਚ ਭਾਈ ਜੈਤਾ ਸਿੱਖ ਵੀ ਸਤਿਗੁਰਾਂ ਦਾ ਖਲੋਤਾ ਸੀ, ਉਸੇ ਦੀ ਝੋਲੀ ਦੇ ਵਿੱਚ ਆਣ ਕੇ ਸਤਿਗੁਰਾਂ ਦਾ ਸੀਸ ਡਿੱਗਾ। ਉਸ ਵੇਲੇ ਬਹੁਤ ਡਰਿਆ ਤੇ ਉਸਨੇ ਫਿਰ ਭਲੀ ਪ੍ਰਕਾਰ ਦੇ ਨਾਲ ਸਤਿਗੁਰਾਂ ਦੇ ਸੀਸ ਨੂੰ ਲੁਕਾਇਆ ਛੁਪਾਇਆ।
ਹਟ ਕਿਸ ਹੂੰ ਕੀ ਦਿਸ਼ ਨਹੀਂ ਦੇਖਾ ਨਿਕਸਿਓ ਪੁਰ ਤੇ ਸ਼ੀਘਰ ਵਸ਼ੇਸ਼ਾ।
ਉਸ ਵੇਲੇ ਭਾਈ ਜੈਤੇ ਨੇ ਹਟ ਕੇ ਕਿਸੇ ਵੀ ਪਾਸੇ ਨਹੀਂ ਦੇਖਿਆ, ਛੇਤੀ ਦੇ ਨਾਲ ਹੀ ਉਹ ਪੁਰੀ ਦੇ ਵਿੱਚੋਂ ਬਾਹਰ ਨਿਕਲੇ।
ਜਿੱਤ ਕਬੇਗ ਬਪ ਮਹਿ ਬਲ ਜੇਤਾ ਗਮਨਿਓ ਮਾਰਗ ਮੈਂ ਕਰ ਤੇਤਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੰਨੀ ਕੁ ਤਾਕਤ ਸੀ ਉਸ ਭਾਈ ਜੈਤੇ ਦੇ ਸਰੀਰ ਦੇ ਵਿੱਚ ਤੇ ਜਿੰਨੀ ਕੁ ਤੇਜ਼ੀ ਦੇ ਨਾਲ ਉਹ ਦੌੜ ਸਕਦਾ ਸੀ ਓਨੀ ਤੇਜ਼ੀ ਦੇ ਨਾਲ ਦੌੜਿਆ, ਰਸਤੇ ਨੂੰ ਤੈਅ ਕਰਨ ਲੱਗਾ।
ਨਿਸਬਾਸਰ ਮੈਂ ਕੀਨ ਪਿਆਨਾ ਨਹੀਂ ਬਿਸਰਾਮ ਕੀਨ ਕਿਸ ਥਾਨਾ।
ਲਗਾਤਾਰ ਰਾਤ ਤੇ ਦਿਨ ਉਹ ਦੌੜਦਾ ਰਿਹਾ, ਕਿਸੇ ਵੀ ਜਗ੍ਹਾ ਦੇ ਉੱਤੇ ਉਹਨੇ ਰਤਾ ਭਰ ਵੀ ਆਰਾਮ ਨਹੀਂ ਕੀਤਾ।
ਸਿਮਰਤ ਗੁਰੂ ਗਰੀਬ ਨਿਵਾਜ ਰਾਖੋ ਨਿਜ ਦਾਸਨ ਕੀ ਲਾਜ।
ਗਰੀਬ ਨਿਵਾਜ ਸਤਿਗੁਰੂ ਤੇਗ ਬਹਾਦਰ ਜੀ ਨੂੰ ਯਾਦ ਕਰਦਾ ਜਾਂਦਾ ਤੇ ਅਰਜਾਂ ਬੇਨਤੀਆਂ ਮਨ ਦੇ ਵਿੱਚੋਂ ਹੀ ਕਰਦਾ ਕਿ ਇਹ ਗਰੀਬ ਨਿਵਾਜ ਸੱਚੇ ਪਾਤਸ਼ਾਹ ਦਾਸਾਂ ਦੀ ਲਾਜ ਨੂੰ ਤੁਸੀਂ ਰੱਖ ਦਿਓ, ਕਿਰਪਾ ਕਰਕੇ ਮੇਰੀ ਲਾਜ ਨੂੰ ਰੱਖਿਓ ਤਾਂ ਕਿ ਤੁਹਾਡੇ ਹੁਕਮ ਦੇ ਅਨੁਸਾਰ ਮੈਂ ਤੁਹਾਡੇ ਸੀਸ ਨੂੰ ਲੈ ਕੇ ਪਹੁੰਚ ਜਾਵਾਂ।
ਨਿਕਸ ਗਯੋ ਪੁਰ ਤੇ ਸਿੱਖ ਜਬੈ ਬਹੀ ਅੰਧੇਰੀ ਮਿਟ ਗਈ ਤਬੈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਹੀ ਭਾਈ ਜੈਤਾ ਸੀਸ ਨੂੰ ਲੈ ਕੇ ਪੁਰੀ ਤੋਂ ਬਾਹਰ ਨਿਕਲ ਗਿਆ ਉਸ ਵੇਲੇ ਜਿਹੜੀ ਬਹੁਤ ਵੱਡੀ ਹਨੇਰੀ ਵਗ ਰਹੀ ਸੀ ਉਹ ਸਾਰੀ ਦੀ ਸਾਰੀ ਖਤਮ ਹੋ ਗਈ।
ਧਰ ਪਰ ਧਰ ਸਭ ਨਰਨ ਨਿਹਾਰਾ ਨਹੀਂ ਸੀਸ ਲੱਖ ਕੇ ਡਰ ਤਾਰਾ।
ਉਸ ਵੇਲੇ ਧਰਤੀ ਦੇ ਉੱਤੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਇਕੱਲੇ ਧੜ ਨੂੰ ਸਾਰਿਆਂ ਨੇ ਦੇਖਿਆ, ਨਹੀਂ ਸੀਸ ਲੱਖ ਕੇ ਡਰ ਤਾਰਾ। ਪਰ ਸੀਸ ਦਾ ਕੋਈ ਪਤਾ ਨਹੀਂ ਹੈ ਕਿ ਸਤਿਗੁਰਾਂ ਦਾ ਸੀਸ ਕਿੱਥੇ ਹੈ, ਇਸ ਕਰਕੇ ਦੇਖ ਕੇ ਸਾਰੇ ਦੇ ਸਾਰੇ ਬਹੁਤ ਹੀ ਜ਼ਿਆਦਾ ਡਰੇ। ਇਸ ਤਰੀਕੇ ਦੇ ਨਾਲ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਸ਼ਹਾਦਤ ਨੂੰ ਪ੍ਰਾਪਤ ਕੀਤਾ। ਇਸ ਤਰੀਕੇ ਦੇ ਨਾਲ ਸਤਿਗੁਰੂ ਜੀ ਸ਼ਹੀਦ ਹੋਏ। ਕਵੀ ਜੀਵਨ ਸਿੰਘ ਜੀ ਨੇ ਇਸ ਸ਼ਹੀਦੀ ਦੀ ਜਿਹੜੀ ਕਥਾ ਹੈ ਉਸ ਨੂੰ ਆਪਣੀ ਕਲਮ ਦੇ ਨਾਲ ਬਿਆਨ ਕੀਤਾ ਹੈ। ਕਵੀ ਜੀਵਨ ਸਿੰਘ ਜੀ ਜਿਸ ਤਰੀਕੇ ਦੇ ਨਾਲ ਸਤਿਗੁਰਾਂ ਦੇ ਇਸ ਸ਼ਹੀਦੀ ਸਾਕੇ ਨੂੰ ਬਿਆਨ ਕਰਦੇ ਨੇ ਉਹ ਮੈਂ ਸਾਧ ਸੰਗਤ ਦੇ ਸਨਮੁਖ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗਾ।
ਪਿੱਟਿਆ ਟੰਡੋਰਾ ਸ਼ਾਹੀ ਫੁਰਮਾਨ ਦਾ ਜੀ ਬੁੱਧ ਦੀ ਅੰਧੇਰ ਨੂੰ ਹੋਵਣਾ ਕਤਲ ਪੀਰ ਹਿੰਦਵਾਨ ਦਾ ਕੱਲ ਦੀ ਸਵੇਰ ਨੂੰ ਚੌਂਕ ਚਾਂਦਨੀ ਚ ਆਵਣਾ ਦੀਦਾਰ ਲਈ ਹੋ ਕੇ ਹੁਸ਼ਿਆਰਿਆ ਦੇ ਕੇ ਸੀਸ ਹਿੰਦ ਡੁੱਬਦੀ ਉਬਾਰ ਲਈ ਨਾ ਧਰਮ ਹਾਰਿਆ ਦੇ ਕੇ ਸੀਸ ਹਿੰਦ ਡੁੱਬਦੀ ਉਬਾਰ ਲਈ ਨਾ ਧਰਮ ਹਾਰਿਆ ਅਗਲੇ ਸਵੇਰ ਸੁਬਾ ਮੋੜਾਂ ਅੱਡਿਆਂ ਤੇ ਜੁੜੇ ਨਰ ਨਾਰੀਆਂ ਗਲੀਆਂ ਬਾਜ਼ਾਰਾਂ ਬਾਰਾਂ ਰਾਹਾਂ ਵੱਡਿਆਂ ਤੇ ਗਾਰਦਾਂ ਖਲਾਰੀਆਂ ਬਾਦਸ਼ਾਹ ਮੋਲਾਣੇ ਆਏ ਬੁਰੀ ਕਰ ਲਈ ਨਾਲੇ ਐਲਕਾਰਿਆ ਦੇ ਕੇ ਸੀਸ ਹਿੰਦ ਡੁੱਬਦੀ ਉਬਾਰ ਲਈ ਨਾ ਧਰਮ ਹਾਰਿਆ ਦੇ ਕੇ ਸੀਸ ਹਿੰਦ ਡੁੱਬਦੀ ਉਬਾਰ ਲਈ ਨਾ ਧਰਮ ਹਾਰਿਆ
ਲਾਲੋ ਲਾਲ ਚਿਹਰਾ ਨਾਨਕੀ ਦੇ ਲਾਲ ਦਾ, ਉਹ ਆ ਗਿਆ ਡੋਲਿਆ ਆਤਮਾ ਅਕਾਲ ਨਾਹੀਂ ਡਰ ਕਾਲ ਦਾ, ਸ਼ਕਤੀ ਤੋਲਿਆ ਆਇਆ ਚੱਲ ਦੇਸ਼ ਕੌਮ ਦੇ ਸਰਦਾਰ ਲਈ, ਕਰਨਾ ਵਪਾਰਿਆ ਦੇ ਕੇ ਸੀਸ ਹਿੰਦ ਡੁੱਬਦੀ ਉਬਾਰ ਲਈ, ਨਾ ਧਰਮ ਹਾਰਿਆ ਦੇ ਕੇ ਸੀਸ ਹਿੰਦ ਡੁੱਬਦੀ ਉਬਾਰ ਲਈ, ਨਾ ਧਰਮ ਹਾਰਿਆ ਕਾਰੀ ਇਸ਼ਨਾਨ ਚੌਂਕ ਵਿੱਚ ਠਾਠ ਦਾ, ਚੌਂਕੜਾ ਲਗਾ ਲਿਆ ਪਾ ਕੇ ਭੋਗ ਜਪ ਜੀ ਦੇ ਪੰਜ ਪਾਠ ਦਾ, ਸੀਸ ਨੂੰ ਚੁਕਾ ਲਿਆ ਜਲਮ ਜਲਾਦ ਖੜਾ ਸੀ ਕਟਾਰ ਲੈ, ਉਹ ਕਾਲ ਰੂਪ ਤਾਰਿਆ ਦੇ ਕੇ ਸੀਸ ਹਿੰਦ ਡੁੱਬਦੀ ਉਬਾਰ ਲਈ, ਨਾ ਧਰਮ ਹਾਰਿਆ ਦੇ ਕੇ ਸੀਸ ਹਿੰਦ ਡੁੱਬਦੀ ਉਬਾਰ ਲਈ, ਨਾ ਧਰਮ ਹਾਰਿਆ ਬਾਦਸ਼ਾਹ ਦੇ ਕਾਜੀ ਦਾ ਇਸ਼ਾਰਾ ਅੱਖ ਲੈ, ਉਹ ਕੀਤਾ ਵਾਰ ਕਰਦਾ ਹੋ ਗਿਆ ਤੁਰਤ ਸੀਸ ਤੜੋਂ ਵਾਖਿਆ ਵਕਤ ਦੁਪਹਿਰ ਦਾ, ਹਿੱਲੀ ਹਰ ਇੱਕ ਜੀਵ ਹਾਹਾਕਾਰ ਦੇ ਲਈ, ਉਹ ਆਪ ਹੀ ਮੁਹਾਰਿਆ ਦੇ ਕੇ ਸੀਸ ਹਿੰਦ ਡੁੱਬਦੀ ਉਬਾਰ ਲਈ, ਨਾ ਧਰਮ ਹਾਰਿਆ ਦੇ ਕੇ ਸੀਸ ਹਿੰਦ ਡੁੱਬਦੀ ਉਬਾਰ ਲਈ, ਨਾ ਧਰਮ ਹਾਰਿਆ ਫਟਿਆ ਆਕਾਸ਼ ਤੇ ਧਰਤ ਕੰਬ ਗਈ, ਤੌਲ ਤਾਂਹ ਮਾਰੀਆਂ ਇੰਦਰਪੁਰੀ ਦੀ ਸੁਰ ਤਾਲ ਥੰਮ ਗਈ, ਅਪੱਛਰਾਂ ਪੁਕਾਰੀਆਂ ਹੋਈ ਦੁਖਦਾਈ ਘੜੀ ਹੋਣ ਹਾਰ ਲਈ, ਉਹ ਸਮਾਂ ਨਾ ਸੰਵਾਰਿਆ ਦੇ ਕੇ ਸੀਸ ਹਿੰਦ ਡੁੱਬਦੀ ਉਬਾਰ ਲਈ, ਨਾ ਧਰਮ ਹਾਰਿਆ ਦੇ ਕੇ ਸੀਸ ਹਿੰਦ ਡੁੱਬਦੀ ਉਬਾਰ ਲਈ, ਨਾ ਧਰਮ ਹਾਰਿਆ ਸੂਰਜ ਦਾ ਤੇਜ ਵੀ ਅਲੋਪ ਹੋ ਗਿਆ, ਗੜੇ ਵਾਂਗ ਠਰ ਗਿਆ ਜਾਪੇ ਜਿਵੇਂ ਵਿਸ਼ਨੂੰ ਕਰੋਪ ਹੋ ਗਿਆ, ਮਹਾਦੇਵ ਹਰ ਗਿਆ ਸ਼ਿਵ ਭਗਤਨ ਸੁਰਤੀ ਵਿਸਾਰ ਲਈ, ਚੁਕੇ ਮੁਖ ਚਾਰਿਆ ਦੇ ਕੇ ਸੀਸ ਹਿੰਦ ਡੁੱਬਦੀ ਉਬਾਰ ਲਈ, ਨਾ ਧਰਮ ਹਾਰਿਆ ਦੇ ਕੇ ਸੀਸ ਹਿੰਦ ਡੁੱਬਦੀ ਉਬਾਰ ਲਈ, ਨਾ ਧਰਮ ਹਾਰਿਆ ਨਦੀਆਂ ਦੇ ਵਹਿਣ ਝੜਦੇ ਨੂੰ ਚੱਲ ਪੈ, ਸਾਗਰ ਉਛਲਿਆ ਪਰਬਤ ਹਿਮਾਲਾ ਜਿਹੇ ਅਚਲ ਹਲ ਪੈ, ਮੋਮ ਵਾਂਗ ਟਲਿਆ ਜਲ ਜੀਵ ਪਸ਼ੂ ਪੰਛੀਆਂ ਪੁਕਾਰ ਲਈ, ਉਹ ਰੁਨੇ ਜ਼ਾਰੋ ਜ਼ਾਰਿਆ ਦੇ ਕੇ ਸੀਸ ਹਿੰਦ ਡੁੱਬਦੀ ਉਬਾਰ ਲਈ, ਨਾ ਧਰਮ ਹਾਰਿਆ ਦੇ ਕੇ ਸੀਸ ਹਿੰਦ ਡੁੱਬਦੀ ਉਬਾਰ ਲਈ, ਨਾ ਧਰਮ ਹਾਰਿਆ ਮਾਰਿਆ ਫੁੰਕਾਰਾ ਸ਼ੇਸ਼ ਨਾਗ ਜ਼ਹਿਰ ਦਾ, ਚੱਲਿਆ ਤੂਫਾਨਿਆ ਬੰਦੇ ਨਾਲ ਬੰਦਾ ਦਿਸ ਦਾਣੀ ਸ਼ਹਿਰ ਦਾ, ਸਹਿਮਿਆ ਜਹਾਣਿਆ ਭਾਈ ਜੈਤ ਝੱਟ ਸੀਸ ਦੀ ਸੰਭਾਲ ਲਈ, ਉਹ ਹੋ ਗਿਆ ਉਡਾਰਿਆ ਦੇ ਕੇ ਸੀਸ ਹਿੰਦ ਡੁੱਬਦੀ ਉਬਾਰ ਲਈ, ਨਾ ਧਰਮ ਹਾਰਿਆ ਦੇ ਕੇ ਸੀਸ ਹਿੰਦ ਡੁੱਬਦੀ ਉਬਾਰ ਲਈ, ਨਾ ਧਰਮ ਹਾਰਿਆ ਹੋ ਗਿਆ ਅਮਰ ਪਿਤਾ ਦਸਮੇਸ਼ ਦਾ, ਜਸ ਜਗ ਪਾ ਗਿਆ ਗਾਲ ਕੇ ਬਨਸ ਬਾਪਰ ਨਰੇਸ਼ ਦਾ, ਇੱਕ ਲੰਕ ਲਾ ਗਿਆ ਜੀਵਨ ਜੁਗਤ ਅੰਤਰ ਸੰਭਾਰ ਲਈ, ਕਰ ਉਪਕਾਰਿਆ ਦੇ ਕੇ ਸੀਸ ਹਿੰਦ ਡੁੱਬਦੀ ਉਬਾਰ ਲਈ, ਨਾ ਧਰਮ ਹਾਰਿਆ ਦੇ ਕੇ ਸੀਸ ਹਿੰਦ ਡੁੱਬਦੀ ਉਬਾਰ ਲਈ, ਨਾ ਧਰਮ ਹਾਰਿਆ ਸਮਤ 1732 ਉਚਾਰ ਦਾ, ਸੁਦੀ ਪੰਚਮੀ ਕਹੀ ਮਗਰ ਦੀ 13 ਦਿਨ ਵੀਰਵਾਰ ਦਾ, ਸਾਰਾ ਲਿਖਿਆ ਸਹੀ ਕਰ ਲਈ ਚਾਰਾ ਕੋਈ ਸਸਕਾਰ ਲਈ, ਹੋ ਕੇ ਹੁਸ਼ਿਆਰਿਆ ਦੇ ਕੇ ਸੀਸ ਹਿੰਦ ਡੁੱਬਦੀ ਉਬਾਰ ਲਈ, ਨਾ ਧਰਮ ਹਾਰਿਆ ਦੇ ਕੇ ਸੀਸ ਹਿੰਦ ਡੁੱਬਦੀ ਉਬਾਰ ਲਈ, ਨਾ ਧਰਮ ਹਾਰਿਆ ਦੇ ਕੇ ਸੀਸ ਹਿੰਦ ਡੁੱਬਦੀ ਉਬਾਰ ਲਈ, ਨਾ ਧਰਮ ਹਾਰਿਆ ਕਵੀ ਜੀਵਨ ਸਿੰਘ ਜੀ ਨੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਸ਼ਹੀਦੀ ਵਾਰਤਾ ਨੂੰ ਇਸ ਤਰੀਕੇ ਦੇ ਨਾਲ ਬਿਆਨ ਕੀਤਾ ਹੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਜਗ੍ਹਾ ਦੇ ਉੱਤੇ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਬ੍ਰਹਮਾਦਿਕ ਮਗਵਾਇ ਅਮਰ ਆਏ ਗਗਨ ਮੈਂ ਛਾਏ, ਹੇਰ ਅਚਰਜ ਕੋ ਤਰੈ ਮਿਲਤ ਭਏ ਸਮੁਦਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬ੍ਰਹਮਾ ਆਦਿਕ ਇੰਦਰ ਵਰਗੇ ਜਿਹੜੇ ਸਾਰੇ ਦੇ ਸਾਰੇ ਦੇਵਤੇ ਸਨ, ਉਹ ਆਕਾਸ਼ ਮੰਡਲ ਦੇ ਵਿੱਚ ਛਾ ਗਏ ਨੇ। ਹੇਰ ਅਚਰਜ ਕੋ ਤਰੈ, ਸਾਰੇ ਦੇ ਸਾਰਿਆਂ ਨੇ ਦੇਖਿਆ ਇਸ ਕੌਤਕ ਨੂੰ ਤੇ ਸਾਰੇ ਦੇ ਸਾਰੇ ਅਚਰਜਤਾ ਨੂੰ ਧਾਰਨ ਕਰਦੇ ਨੇ। ਸਿਰ ਦੇ ਹਿੰਦਣ ਧਰਮ ਉਬਾਰੈ, ਤੁਰਕ ਰਾਜ ਕੀ ਜਰਾਂ ਉਖਾਰੈ। ਸਾਰਿਆਂ ਦੇਵਤਿਆਂ ਨੇ ਇਹ ਵਿਚਾਰ ਕੀਤੀ ਹੈ ਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਹਿੰਦੂ ਧਰਮ ਦੀ ਰੱਖਿਆ ਕੀਤੀ ਹੈ, ਆਪਣੇ ਸੀਸ ਦਾ ਬਲੀਦਾਨ ਦੇ ਕੇ ਤੁਰਕਾਂ ਦੀਆਂ ਜੜ੍ਹਾਂ ਨੂੰ ਪੁੱਟਣ ਦਾ ਯਤਨ ਕੀਤਾ।
ਬਾੜੀ ਉਤਸਾਹ ਕਰਤ ਸਭ ਆਏ, ਜੈ ਜੈ ਗੁਰ ਜੈ ਮੁਖੋਂ ਅਲਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਦੇ ਸਾਰੇ ਜੈ ਜੈਕਾਰ ਦੀ ਆਵਾਜ਼ ਨੂੰ ਕਰਦੇ ਹੋਏ ਵੱਡੇ ਉਤਸ਼ਾਹ ਦੇ ਨਾਲ ਆਏ, ਕਿਉਂਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਜਦੋਂ ਸ਼ਹੀਦ ਹੋਏ ਤੇ ਮਾਤ ਲੋਕ ਦੇ ਲੋਕਾਂ ਨੇ ਮਾਤਮ ਮਨਾਇਆ, ਹੈ ਹੈ ਦੀ ਆਵਾਜ਼ ਕੀਤੀ ਤੇ ਦੂਸਰੇ ਪਾਸੇ ਸਵਰਗ ਮੰਡਲ ਦੇ ਵਿੱਚ ਜੈ ਜੈਕਾਰ ਦੀ ਧੁਨੀ ਗੂੰਜੀ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪ ਵੀ ਇਸ ਕਰਤੱਵ ਨੂੰ ਲਿਖਿਆ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਲਿਖਦੇ ਨੇ, ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ, ਹੈ 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 ਸਭ ਜਗ ਭਇਓ ਜੈ 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 ਸੁਰ ਲੋਕ। ਸਤਿਗੁਰੂ ਗੋਬਿੰਦ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਚਰਿੱਤਰ ਨੂੰ ਦੇਖ ਕੇ ਲੋਕਾਂ ਦੁਨਿਆਵੀਆਂ ਦੇ ਮਨ ਦੇ ਵਿੱਚ ਸੋਗ ਪੈਦਾ ਹੋਇਆ, ਉਹਨਾਂ ਨੇ ਹੈ ਹੈ ਦੇ ਸ਼ਬਦ ਦੀ ਪੁਕਾਰ ਕੀਤੀ ਤੇ ਦੂਸਰੇ ਪਾਸੇ ਆਕਾਸ਼ ਮੰਡਲ ਦੇ ਵਿੱਚ ਜੈ ਜੈਕਾਰ ਦੀ ਧੁਨੀ ਗੂੰਜੀ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਸਾਰੇ ਸਾਕੇ ਨੂੰ ਵੀ ਆਪਣੀ ਕਵਿਤਾ ਦੇ ਵਿੱਚ, ਆਪਣੀ ਬਾਣੀ ਦੇ ਵਿੱਚ ਬਿਆਨ ਕੀਤਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇਹਨਾਂ ਲਫ਼ਜ਼ਾਂ ਦੇ ਵਿੱਚ ਇਸ ਗੱਲ ਦਾ ਬਿਆਨ ਕਰਦੇ ਨੇ। ਸਤਿਗੁਰੂ ਗੋਬਿੰਦ ਸਿੰਘ ਜੀ ਲਿਖਦੇ ਨੇ, ਤਿਲਕ ਜੰਨੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕਲੂ ਮੈਂ ਸਾਕਾ, ਸਾਧਨ ਹੇਤ ਇਤੀ ਜਿਨ ਕਰੀ, ਸੀਸ ਦੀਆ ਪਰ ਸੀ ਨਾ ਉਚਰੀ। ਸਤਿਗੁਰੂ ਗੋਬਿੰਦ ਸਿੰਘ ਜੀ ਲਿਖਦੇ ਨੇ ਕਿ ਤਿਲਕ ਤੇ ਜੰਨੂ ਦੀ ਰੱਖਿਆ ਕੀਤੀ ਸਤਿਗੁਰਾਂ ਨੇ ਕਲਯੁਗ ਦੇ ਵਿੱਚ ਇਸ ਵੱਡੇ ਸਾਕੇ ਨੂੰ ਕੀਤਾ, ਸਾਧਨ ਹੇਤ ਇਤੀ ਜਿਨ ਕਰੀ, ਭਾਵ ਕੇ ਸਾਧੂ ਸੰਤਾਂ ਦੇ ਵਾਸਤੇ ਜਿਨ੍ਹਾਂ ਨੇ ਐਸਾ ਕੀਤਾ, ਸੀਸ ਦੀਆ ਪਰ ਸੀ ਨਾ ਉਚਰੀ। ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿਰ ਦਾ ਬਲੀਦਾਨ ਤੇ ਭਾਵੇਂ ਦੇ ਦਿੱਤਾ, ਪਰ ਸੀ ਵੀ ਮੁੱਖ ਦੇ ਵਿੱਚੋਂ ਉਚਾਰਨ ਨਾ ਕੀਤੀ।
ਧਰਮ ਹੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰ ਨਾ ਦੀਆ, ਨਾਟਕ ਚੇਟਕ ਕੀਏ ਕੁਕਾਜਾ, ਪ੍ਰਭ ਲੋਗਣ ਕਉ ਆਵਤ ਲਾਜਾ। ਦੋਹਰਾ ਠੀਕਰ ਫੋਰ ਦਲੀਸ ਸਿਰ, ਪ੍ਰਭਪੁਰ ਕੀਆ ਪਿਆਣ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂੰ ਆਣ।
ਸਤਿਗੁਰੂ ਗੋਬਿੰਦ ਸਿੰਘ ਜੀ ਲਿਖਦੇ ਨੇ ਕਿ ਦੋਸ਼ ਦਾ ਜਿਹੜਾ ਠੀਕਰਾ ਸੀ ਉਹ ਦਿੱਲੀ ਦੇ ਰਾਜੇ ਔਰੰਗਜ਼ੇਬ ਦੇ ਸਿਰ ਦੇ ਉੱਤੇ ਤੋੜਿਆ ਤੇ ਇਸ ਤਰ੍ਹਾਂ ਸਤਿਗੁਰਾਂ ਨੇ ਇਸ ਮਾਤ ਲੋਕ ਤੋਂ ਚਲਾਣਾ ਕੀਤਾ। ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂੰ ਆਣ। ਸਤਿਗੁਰੂ ਗੋਬਿੰਦ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਵਰਗਾ ਕੌਤਕ ਹੋਰ ਕੋਈ ਕਰ ਨਹੀਂ ਸਕਦਾ।
ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ, ਹੈ 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 ਸਭ ਜਗ ਪਇਓ ਜੈ 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 ਸੁਰ ਲੋਕ।
ਇਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਵਾਰਤਾ ਨੂੰ ਬਿਆਨ ਕੀਤਾ। ਸੋ ਮੈਂ ਅਰਜ ਕਰ ਰਿਹਾ ਸੀ ਕਿ ਦੇਵਤਿਆਂ ਦੇ ਮਨ ਦੇ ਵਿੱਚ ਵੱਡਾ ਉਤਸ਼ਾਹ ਹੋਇਆ, ਉਹਨਾਂ ਨੇ ਜੈ ਜੈਕਾਰ ਦੀ ਧੁਨੀ ਨੂੰ ਗੁੰਜਾਇਆ।
ਤਨ ਗੁਰੂ ਤੁਮ ਬਿਨ ਅਸ ਕਾਜੂ, ਅਪਰ ਕਰੈ ਕੋ ਦਿਖੀਏ ਨਾ ਆਜੂ।
ਸਾਰੇ ਕਹਿੰਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਜੀ ਧੰਨ ਨੇ, ਇਹਨਾਂ ਤੋਂ ਬਗੈਰ ਐਸਾ ਜਿਹੜਾ ਕੰਮ ਹੈ ਹੋਰ ਕੋਈ ਕਰ ਨਹੀਂ ਸੀ ਸਕਦਾ। ਸਤਿਗੁਰਾਂ ਨੇ ਅੱਜ ਹਿੰਦੂ ਧਰਮ ਦੀ ਰੱਖਿਆ ਕੀਤੀ।
ਹਿੰਦ ਧਰਮ ਜਗ ਲਿਓ ਬਚਾਏ, ਸਭ ਸੁਰ ਗਣ ਕੀ ਕੀਨ ਸਹਾਏ।
ਇੱਕ ਪਾਸੇ ਸਤਿਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਧਰਮ ਦੀ ਰੱਖਿਆ ਕੀਤੀ ਹੈ ਤੇ ਦੂਸਰੇ ਪਾਸੇ ਸਾਰੇ ਦੇਵਤੇ ਕਹਿੰਦੇ ਨੇ ਕਿ ਸਾਡੀ ਵੀ ਸਹਾਇਤਾ ਕੀਤੀ।
ਜੇ ਜਗ ਬਿਖੈ ਨਾ ਹਿੰਦੂ ਰਹਤੇ, ਸੁਰਹਿਤ ਹਮਣ ਕੌਣ ਨਿਰ ਬਹਿਤੇ।
ਸਾਰੇ ਦੇਵਤੇ ਇੱਕ ਦੂਜੇ ਨੂੰ ਕਹਿੰਦੇ ਨੇ ਕਿ ਜੇਕਰ ਦੁਨੀਆਂ ਦੇ ਉੱਤੇ ਕੋਈ ਹਿੰਦੂ ਹੀ ਨਾ ਰਹਿੰਦਾ ਤੇ ਸਾਡੇ ਦੇਵਤਿਆਂ ਦੇ ਵਾਸਤੇ ਫਿਰ ਕਿੰਨੇ ਹਵਨ ਤੇ ਜੱਗ ਕਰਨੇ ਸਨ।
ਵਿਆਹ ਯਾਦ ਤਿਸ ਮਾਂ ਜੋ ਕਰੈ, ਸੋਇ ਹਾਰ ਹਮਰੇ ਮੁਖ ਪਰੈ।
ਸਾਰੇ ਦੇਵਤੇ ਕਹਿੰਦੇ ਨੇ ਕਿ ਵਿਆਹ ਆਦਿਕ ਦੇ ਉਤਸਵਾਂ ਦੇ ਉੱਤੇ ਜਿਸ ਤਰ੍ਹਾਂ ਹਿੰਦੂ ਯੱਗ ਕਰਦੇ ਨੇ, ਉਹਨਾਂ ਦਾ ਮਹਾਤਮ ਸਾਰੇ ਦਾ ਸਾਰਾ ਸਾਨੂੰ ਮਿਲਦਾ ਹੈ।
ਕਾਜ ਅਨਕ ਮੈਂ ਹਮਣ ਕਰਨ ਤੇ, ਸੋ ਸੁਰ ਗਣ ਕੋ ਤ੍ਰਿਪਤ ਤਰਨ ਤੇ।
ਅਨੇਕਾਂ ਕੰਮਾਂ ਕਾਰਾਂ ਦੇ ਵਾਸਤੇ ਇਹ ਹਿੰਦੂ ਹਮਣ ਕਰਦੇ ਤੇ ਕਰਾਉਂਦੇ ਨੇ, ਉਹਨਾਂ ਸਾਰਿਆਂ ਦੇ ਨਾਲ ਦੇਵਤਿਆਂ ਦੀ ਵੀ ਤ੍ਰਿਪਤੀ ਹੁੰਦੀ।
ਯਾਂ ਤੇ ਹਿੰਦੂ ਗਣ ਅਰ ਦੇਵ,
ਰਾਖਣ ਕਰੇ ਪ੍ਰਭੂ ਗੁਰ ਦੇਵ। ਇਸ ਕਰਕੇ ਸਾਰੇ ਦੇਵਤੇ ਕਹਿੰਦੇ ਨੇ ਕਿ ਬਹੁਤੇ ਸਾਰੇ ਹਿੰਦੂਆਂ ਦਾ ਤੇ ਸਾਰੇ ਦੇਵਤਿਆਂ ਦਾ ਸਤਿਗੁਰਾਂ ਨੇ ਗੁਰੂ ਦੇਵ ਨੇ ਭਲਾ ਕੀਤਾ। ਇਵੇਂ ਆਪਸ ਮੈਂ ਕਹਿ ਸੁਰ ਸਾਰੇ ਰੁਚਿਰ ਵਿਮਾਨ ਲਿਆਏ ਤਿਸ ਬਾਰੇ। ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋਏ ਸਾਰੇ ਦੇ ਸਾਰੇ ਦੇਵਤੇ ਇੱਕ ਬਹੁਤ ਹੀ ਸੁੰਦਰ ਵਿਮਾਨ ਨੂੰ ਲੈ ਕੇ ਪਹੁੰਚ ਗਏ। ਮਾਣੀ ਗਣ ਖਚਤ ਸੋ ਮੁਕਤਾ ਲਰੀ ਝਾਲਰ ਲਰਕਤ ਚੌਂ ਦਿਸ਼ ਖਰੀ। ਉਹ ਜਿਹੜਾ ਵਿਮਾਨ ਲੈ ਕੇ ਆਏ ਨੇ ਉਹਦੇ ਵਿੱਚ ਬਹੁਤ ਜ਼ਿਆਦਾ ਮਣੀਆਂ ਲੱਗੀਆਂ ਹੋਈਆਂ ਨੇ, ਇਸ ਤੋਂ ਇਲਾਵਾ ਮੋਤੀਆਂ ਦੀਆਂ ਲੜੀਆਂ ਲਮਕ ਰਹੀਆਂ ਨੇ, ਜਿਹੜੀਆਂ ਝਾਲਣਾਂ ਨੇ ਉਹ ਚਾਰੇ ਪਾਸੇ ਵਿਮਾਨ ਦੇ ਵੱਡੀਆਂ ਵੱਡੀਆਂ ਲਟਕ ਰਹੀਆਂ ਨੇ। ਮਹਾ ਪ੍ਰਕਾਸ਼ ਗਗਨ ਮੈਂ ਹੋਵਾ ਸ਼ੁੱਧ ਆਤਮਾ ਕਿਨਹੂੰ ਜਿਉਆ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਸ ਵੇਲੇ ਆਕਾਸ਼ ਦੇ ਵਿੱਚ ਬਹੁਤ ਵੱਡਾ ਪ੍ਰਕਾਸ਼ ਹੋਇਆ, ਸ਼ੁੱਧ ਆਤਮਾ ਕਿਨਹੂੰ ਜੋਵਾ, ਭਾਵ ਕਿਸੇ ਕਿਸੇ ਸ਼ੁੱਧ ਆਤਮਾ ਨੇ ਉਸ ਪ੍ਰਕਾਸ਼ ਨੂੰ ਦੇਖਿਆ, ਆਮ ਆਦਮੀਆਂ ਨੂੰ ਉਹ ਪ੍ਰਕਾਸ਼ ਦਿਸਿਆ ਨਹੀਂ। ਚੜ ਵਿਮਾਨ ਮੈਂ ਗੁਰੂ ਬਿਰਾਜੇ ਚੌਂ ਦਿਸ਼ ਵੈ ਕਰ ਦੇਵ ਸਿਮਾਜੇ। ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਜੇਕਰ ਕਹਿ ਲਈਏ ਕਿ ਜੀਵ ਆਤਮਾ, ਕਿਉਂਕਿ ਸਤਿਗੁਰਾਂ ਦਾ ਸਰੀਰ ਤੇ ਧਰਤੀ ਦੇ ਉੱਤੇ ਹੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਵਿਮਾਨ ਦੇ ਵਿੱਚ ਜਾ ਕੇ ਵਿਰਾਜ ਗਏ ਨੇ। ਚਾਰੇ ਪਾਸੇ ਦੇਵਤਿਆਂ ਦਾ ਬਹੁਤ ਸਾਰਾ ਸਮਾਜ ਹੈ। ਕਰਤ ਪ੍ਰਸ਼ੰਸਾ ਅਨਕ ਪ੍ਰਕਾਰ ਸ੍ਰੀ ਗੁਰ ਤੁਮਰੇ ਚਰਤ ਅਪਾਰਾ। ਸਾਰੇ ਦੇ ਸਾਰੇ ਦੇਵਤੇ ਸਤਿਗੁਰੂ ਤੇਗ ਬਹਾਦਰ ਦੀ ਪ੍ਰਸ਼ੰਸਾ ਕਰਦੇ ਜਾਂਦੇ ਨੇ ਕਿ ਇਹ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਤੁਹਾਡੇ ਜਿਹੜੇ ਕੌਤਕ ਨੇ ਉਹ ਅਪਾਰ ਨੇ। ਨਹੀਂ ਕੋ ਜਾਣੇ ਭੇਵ ਉਧਾਰੇ ਗੁਣ ਗਣ ਧਰ ਹੋ ਵਾਰ ਨਾ ਪਾਰੇ। ਸੱਚੇ ਪਾਤਸ਼ਾਹ ਤੁਹਾਡੇ ਭੇਦ ਨੂੰ ਕੋਈ ਜਾਣ ਨਹੀਂ ਸਕਦਾ, ਤੁਸੀਂ ਵਧੇਰੇ ਗੁਣਾਂ ਦੇ ਧਾਰਨ ਕਰਨ ਵਾਲੇ ਹੋ, ਜਿਨ੍ਹਾਂ ਗੁਣਾਂ ਦਾ ਕੋਈ ਪਾਰਾ ਵਾਰ ਪਾਇਆ ਨਹੀਂ ਜਾ ਸਕਦਾ। ਜਬ ਮਰਿਆਦਾ ਜਗ ਬਿਗੜੇ ਹੈ ਤਬ ਤੁਮਰੇ ਅਵਤਾਰ ਸੋ ਹੈ। ਕਹਿੰਦੇ ਨੇ ਕਿ ਜਦੋਂ ਹੀ ਜਗ ਦੇ ਉੱਤੇ ਧਰਮ ਦੀ ਮਰਿਆਦਾ ਵਿਗੜਦੀ ਹੈ, ਉਸੇ ਵੇਲੇ ਉਸ ਧਰਮ ਦੀ ਮਰਿਆਦਾ ਨੂੰ ਬਰਕਰਾਰ ਰੱਖਣ ਦੇ ਵਾਸਤੇ ਤੁਸੀਂ ਅਵਤਾਰ ਨੂੰ ਧਾਰਨ ਕਰਦੇ ਹੋ। ਕੁਛ ਅਚਰਜ ਨਹੀਂ ਤੁਮਾਰੇ ਧਰੋ ਧਰਮ ਕੀ ਨਿਤ ਪ੍ਰਤਪਾਲੇ। ਇਸ ਗੱਲ ਦੇ ਵਿੱਚ ਕੋਈ ਅਚਰਜਤਾ ਵਾਲੀ ਹੈਰਾਨੀ ਵਾਲੀ ਇਹ ਗੱਲ ਨਹੀਂ ਹੈ ਕਿ ਤੁਸੀਂ ਧਰਮ ਦੀ ਰੱਖਿਆ ਦੇ ਵਾਸਤੇ ਇਸੇ ਤਰ੍ਹਾਂ ਕਰਦੇ ਹੀ ਆਏ ਹੋ ਸ਼ੁਰੂ ਤੋਂ ਲੈ ਕੇ, ਭਾਵ ਕਿ ਧਰਮ ਦੀ ਰੱਖਿਆ ਕਰਦੇ ਹੋ, ਕਿਉਂਕਿ ਸਤਿਗੁਰਾਂ ਨੇ ਲਿਖਿਆ ਹੈ ਬਾਣੀ ਦੇ ਵਿੱਚ, ਜਬ ਜਬ ਹੋਤ ਅਰਿਸ਼ਟ ਅਪਾਰਾ ਤਬ ਤਬ ਦੇਹ ਧਰਤ ਅਵਤਾਰਾ। ਜਦੋਂ ਜਦੋਂ ਧਰਮ ਦੀ ਹਾਨੀ ਹੁੰਦੀ ਹੈ ਉਦੋਂ ਉਦੋਂ ਪਰਮੇਸ਼ਰ ਅਵਤਾਰ ਨੂੰ ਧਾਰਨ ਕਰਕੇ ਆਉਂਦਾ ਹੈ ਅਤੇ ਧਰਮ ਦੀ ਰੱਖਿਆ ਕਰਦਾ। ਜੇਕਰ ਧਰਮ ਬਿਨਾਸ਼ੀ ਹੋਏ ਹਮ ਸਮੇਤ ਜਗ ਰਹੇ ਨਾ ਕੋਏ। ਕਹਿੰਦੇ ਨੇ ਕਿ ਜੇਕਰ ਇਸ ਵੇਲੇ ਧਰਮ ਦਾ ਵਿਨਾਸ਼ ਹੋ ਜਾਂਦਾ, ਹਮ ਸਮੇਤ ਜਗ ਰਹੇ ਨਾ ਕੋਏ, ਸਾਡੇ ਸਾਰਿਆਂ ਦੇ ਸਮੇਤ ਕੋਈ ਨਾ ਰਹਿੰਦਾ। ਪ੍ਰਥਮ ਕਰੋ ਉਤਪਤ ਸਭ ਕੇਰੀ ਪੁਣ ਪ੍ਰਤਪਾਲਾ ਚਹੋ ਬੜੇਰੇ। ਸਾਰੇ ਦੇਵਤੇ ਕਹਿੰਦੇ ਨੇ ਕਿ ਹੇ ਸੱਚੇ ਪਾਤਸ਼ਾਹ ਜੀ, ਹੇ ਪਰਮੇਸ਼ਰ ਦਾ ਸਰੂਪ, ਸਾਰਿਆਂ ਤੋਂ ਪਹਿਲਾਂ ਸਾਰੀ ਦੁਨੀਆਂ ਦੀ ਉਤਪਤੀ ਕਰਦੇ ਹੋ ਅਤੇ ਫਿਰ ਦੁਨੀਆਂ ਦੀ ਪ੍ਰਤਪਾਲਣਾ ਵੀ ਆਪੇ ਹੀ ਕਰਦੇ ਹੋ। ਬੇਮਰਯਾਦ ਕਰੈ ਤੇ ਮਾਰੋ ਸਦਾ ਹੋਤ ਸਭ ਕੇ ਰਖਵਾਰੋ। ਜੋ ਬੇਮਰਯਾਦਾ ਕਰਦਾ ਹੈ ਗੱਲ ਉਸ ਨੂੰ ਮਾਰ ਦਿਓ, ਸਦਾ ਹੋਤ ਸਭ ਕੇ ਰਖਵਾ ਲਓ ਅਤੇ ਸਦਾ ਹਮੇਸ਼ਾ ਸਾਰਿਆਂ ਦੀ ਰੱਖਿਆ ਕਰਦੇ। ਸੁਰਨ ਪ੍ਰਸ਼ੰਸਾ ਕੀਨ ਜਤੇਕ ਕਹੋ ਕਹਾਂ ਲਗ ਕਰੋ ਬਵੇਕ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੇਵਤਿਆਂ ਨੇ ਕਿੰਨੀ ਕੁ ਸਤਿਗੁਰੂ ਤੇਗ ਬਹਾਦਰ ਜੀ ਦੀ ਪ੍ਰਸ਼ੰਸਾ ਕੀਤੀ ਹੈ, ਇਹ ਮੈਂ ਕਿੱਥੋਂ ਕੁ ਤੱਕ ਲਿਖ ਕੇ ਬਿਆਨ ਕਰਾਂ। ਨਿਰਤ ਅਪਸਰਾਂ ਕਰਤ ਅਗਾਰੀ ਗਾਵਤ ਹੋਤ ਕੁਲਾਹਲ ਪਾਰੀ। ਜਿਹੜੀਆਂ ਅਪਸਰਾਂ ਨੇ ਉਹ ਅੱਗੇ ਅੱਗੇ ਨਾਚ ਕਰਦੀਆਂ ਜਾਂਦੀਆਂ ਨੇ, ਇਸ ਤੋਂ ਇਲਾਵਾ ਜਿਹੜੇ ਦੇਵਤਿਆਂ ਦੇ ਗਵਈਏ ਨੇ ਉਹ ਅਨੇਕਾਂ ਪ੍ਰਕਾਰ ਦੇ ਕੁਲਾਹਲ ਦੇ ਨਾਲ ਗੀਤ ਗਾ ਰਹੇ ਨੇ। ਜੈ ਜੈ ਕਰਤ ਜਾਤ ਸੰਗ ਸਾਰੇ ਹਮ ਗੁਰ ਰਾਖੇ ਮੁਖੋਂ ਉਚਾਰੇ। ਜੈ ਜੈਕਾਰ ਦੀ ਧੁਨੀ ਨੂੰ ਗੰਜਾਉਂਦੇ ਜਾਂਦੇ ਨੇ ਤੇ ਸਾਰਿਆਂ ਦੇ ਮੂੰਹਾਂ ਦੇ ਵਿੱਚੋਂ ਇਹੀ ਆਵਾਜ਼ਾਂ ਨਿਕਲਦੀਆਂ ਨੇ ਕਿ ਸਾਡੇ ਸਤਿਗੁਰਾਂ ਨੇ ਰੱਖਿਆ ਕੀਤੀ। ਸੱਚ ਖੰਡ ਕੋ ਚੱਲਿਓ ਬਿਮਾਨ, ਸਭ ਦਿਸ਼ ਦੇਖੈ ਦਇਆ ਨਿਦਾਨ। ਸਤਿਗੁਰਾਂ ਦਾ ਜਿਹੜਾ ਬਿਮਾਨ ਹੈ ਉਹ ਸੱਚ ਖੰਡ ਦੇ ਵੱਲ ਜਾ ਰਿਹਾ ਹੈ। ਸਤਿਗੁਰੂ ਜੀ ਸਾਰਿਆਂ ਦੇ ਉੱਤੇ ਆਪਣੇ ਦਇਆ ਦ੍ਰਿਸ਼ਟੀ ਨੂੰ ਪਾ ਰਹੇ ਨੇ। ਮ੍ਰਿਦ ਬਾਕਣ ਸੋ ਦੇ ਤੀਰਾ, ਕਰੀ ਬਿਨਾਸ਼ਣ ਸੁਰਗਨ ਪੀਰਾ। ਕੋਮਲ ਲਫਜ਼ਾਂ ਨੂੰ ਕਹਿ ਕਹਿ ਕੇ ਧੀਰੇ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਰੇ ਦੇਵਤਿਆਂ ਦੀ ਜਿਹੜੀ ਪੀੜਾ ਸੀ ਉਸ ਨੂੰ ਦੂਰ ਕੀਤਾ। ਸਤਿਗੁਰਾਂ ਨੇ ਆਖਿਆ, ਰਹੋ ਨਿਚਿੰਤ ਤੁਰਕ ਜਰ ਗਈ, ਰਾਜ ਤੇਜ ਦਿਨ ਪ੍ਰਤੀ ਬਿਨਸਾਈ। ਸਤਿਗੁਰੂ ਜੀ ਕਹਿੰਦੇ ਨੇ ਕਿ ਤੁਸੀਂ ਸਾਰੇ ਦੇ ਸਾਰੇ ਨਿਸ਼ਚਿੰਤ ਹੋ ਜਾਓ, ਹੁਣ ਤੁਰਕਾਂ ਦੀਆਂ ਜੜ੍ਹਾਂ ਹਿੱਲ ਗਈਆਂ ਨੇ, ਹੌਲੀ ਹੌਲੀ ਇਹਨਾਂ ਦੇ ਰਾਜ ਦਾ ਤੇਜ ਦਿਨ ਪ੍ਰਤੀ ਦਿਨ ਹੌਲੀ ਹੌਲੀ ਖਤਮ ਹੋਏਗਾ। ਗੁਰ ਗੋਬਿੰਦ ਪੰਥ ਉਪਜਾਵੈ, ਰਣ ਰਚ ਸਣੇ ਸਣੇ ਬਿਨਸਾਵੈ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਗੋਬਿੰਦ ਸਿੰਘ ਇੱਕ ਨਵੇਂ ਪੰਥ ਦੀ ਸਾਜਨਾ ਕਰੇਗਾ, ਵੱਡੇ ਰਣ ਵੱਡੇ ਜੰਗ ਕਰੇਗਾ, ਹੌਲੀ ਹੌਲੀ ਇਹਨਾਂ ਦਾ ਵਿਨਾਸ਼ ਕਰੇਗਾ। ਨਹੀਂ ਨਗਾਰ ਬੰਦ ਕੋ ਰਹਿ, ਅਸ ਵਿਨਾਸ਼ ਦੁਸਹਿ ਕੋ ਲਹਿ। ਸਤਿਗੁਰੂ ਤੇਗ ਬਹਾਦਰ ਜੀ ਨੇ ਆਖਿਆ ਕਿ ਤੁਰਕਾਂ ਦਾ ਨਗਾਰ ਚੀ ਜਾਂ ਨਗਾਰੇ ਨੂੰ ਬੰਨਣ ਵਾਲਾ ਵੀ ਕੋਈ ਨਹੀਂ ਰਹੇਗਾ। ਇਸ ਤਰੀਕੇ ਦੇ ਨਾਲ ਇਹ ਸਾਰੇ ਦੇ ਸਾਰੇ ਫਨਾ ਹੋਣਗੇ, ਇਹਨਾਂ ਦਾ ਨਾਸ ਹੋਵੇਗਾ। ਸੁਰ ਸਬਦ ਸਾਦਰ ਹਟਾਈ, ਸ਼ਕਤ ਨ ਪਹੁੰਚਣ ਕੀ ਅਗਵਾਈ। ਕਿਉਂਕਿ ਸਤਿਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਬਿਮਾਨ ਹੈ ਉਹ ਸੱਚ ਖੰਡ ਦੇ ਵੱਲ ਜਾ ਰਿਹਾ ਹੈ। ਆਪੋ ਆਪਣੀਆਂ ਪੁਰੀਆਂ ਦੇ ਵਿੱਚ ਸਾਰੇ ਦੇ ਸਾਰੇ ਦੇਵਤੇ ਠਹਿਰ ਗਏ ਨੇ, ਕਿਉਂਕਿ ਸੱਚ ਖੰਡ ਦੇ ਵਿੱਚ ਪਹੁੰਚਣ ਦੇ ਵਾਸਤੇ ਕਿਸੇ ਦੇ ਵਿੱਚ ਕੋਈ ਇੰਨੀ ਸਮਰੱਥਾ ਨਹੀਂ ਹੈ ਕਿ ਉਹ ਸੱਚ ਖੰਡ ਵਿੱਚ ਪਹੁੰਚ ਸਕੇ।
ਸਤਿਗੁਰ ਸੱਚ ਖੰਡ ਕੋ ਗਏ, ਥਿਰ ਹੋਏ ਸੁਰ ਜੈ ਜੈ ਬਚ ਕੀਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰੀਕੇ ਦੇ ਨਾਲ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਸੱਚ ਖੰਡ ਦੇ ਵਿੱਚ ਪਹੁੰਚੇ ਨੇ, ਉੱਥੇ ਜਾ ਕੇ ਟਿਕੇ ਨੇ। ਦੂਸਰੇ ਪਾਸੇ ਸਾਰੇ ਦੇਵਤਿਆਂ ਨੇ ਜੈ ਜੈਕਾਰ ਦੀ ਧੁਨੀ ਨੂੰ ਬਹੁਤ ਉੱਚੀ ਸੁਰ ਦੇ ਨਾਲ ਗੁੰਜਾਇਆ, ਇਸ ਤਰੀਕੇ ਦੇ ਨਾਲ ਵਾਪਰਿਆ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ੍ਹ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ਼ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਆ ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾਂ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪ੍ਰਣਾਮ।